ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਦੁਆਰੇ ਬੈਠੇ ਗੁਰੂ ਖਾਲਸਾ ਸਾਧ ਸਿੰਘ ਜੀਓ ਸਾਹਿਬਾਂ ਦੇ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਨ ਪਾਈਏ ਹਾਜ਼ਰੀਆਂ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹੋ ਆਪ ਸਭ, ਜੋ ਸਾਲਾਨਾ ਸਤਸੰਗ ਸਮਾਗਮ ਕੱਲ੍ਹ ਰੋਜ਼ ਤੋਂ ਆਪਣੇ ਗੁਰੂ ਘਰ ਵਿਖੇ ਸ਼ੁਰੂ ਹੋ ਚੁੱਕਾ ਹੈ, ਉਸ ਦੇ ਦੌਰਾਨ ਆਪ ਸੰਗਤਾਂ ਗੁਰੂ ਘਰ ਪਹੁੰਚ ਕੇ ਗੁਰਬਾਣੀ ਕੀਰਤਨ, ਗੁਰ ਸ਼ਬਦ ਵਿਚਾਰ, ਗੁਰ ਇਤਿਹਾਸ ਸਰਵਣ ਕਰ ਰਹੇ ਹੋ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸਾਰੇ ਹੀ ਵਲੰਟੀਅਰਸ ਦਾ, ਔਰਗਨਾਈਜ਼ਰਸ ਦਾ, ਜਿਹੜੇ ਕਿ ਇਹ ਸੇਵਾ ਲੈ ਰਹੇ ਹਨ, ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੇ ਹਨ, ਲੰਗਰ ਹਾਲ ਦੇ ਵਿੱਚ, ਦੀਵਾਨ ਹਾਲ ਦੇ ਵਿੱਚ ਕੀਰਤਨ ਦੀ ਸੇਵਾ। ਸੋ ਅਸੀਂ ਸਮੂਹ ਅਸਟਲ ਸਿੱਖ ਐਸੋਸੀਏਸ਼ਨ ਦੀ ਮੈਨੇਜਮੈਂਟ ਦੇ ਵੱਲੋਂ ਸਾਰੇ ਹੀ ਵਲੰਟੀਅਰਸ ਦੇ ਬਹੁਤ ਬਹੁਤ ਧੰਨਵਾਦੀ ਹੈ ਜੀ। ਸਤਸੰਗ ਜੀ, ਇਹ ਸਮਾਗਮ ਇਸੇ ਹੀ ਤਰ੍ਹਾਂ ਦੁਬਾਰਾ ਫਿਰ 1 ਘੰਟੇ ਦੇ ਬਾਅਦ ਸ਼ੁਰੂ ਹੋਵੇਗਾ। ਹੁਣ ਸਾਡੇ ਪਾਸ ਜੋ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਪਲਵਿੰਦਰ ਸਿੰਘ ਜੀ, ਜਿਹੜੇ ਕਿ ਪਿਛਲੇ ਤਕਰੀਬਨ 1.5 ਸਾਲ ਤੋਂ ਆਪਣੇ ਗੁਰੂ ਘਰ ਵਿਖੇ ਹੈੱਡ ਗ੍ਰੰਥੀ ਦੀ ਡਿਊਟੀ ਕਰ ਰਹੇ ਸਨ, ਕੱਲ੍ਹ ਨੂੰ ਉਹਨਾਂ ਦਾ ਆਖਰੀ ਦੀਵਾਨ ਹੈ। ਸੋ ਉਹਨਾਂ ਨੇ ਆਪ ਸੰਗਤਾਂ ਨੂੰ 1 ਘੰਟੇ ਦੇ ਲਈ ਗੁਰ ਸ਼ਬਦ ਵਿਚਾਰ ਸਰਵਣ ਕਰਾਉਣਾ ਹੈ। ਉਸ ਤੋਂ ਉਪਰੰਤ ਇਹ ਸਮਾਗਮ ਇਸੇ ਹੀ ਤਰ੍ਹਾਂ ਦੁਬਾਰਾ ਸ਼ੁਰੂ ਹੋਵੇਗਾ, ਤਕਰੀਬਨ 9:30 ਵਜੇ ਤੱਕ ਉਸਦਾ ਭੋਗ ਪਏਗਾ। ਕੱਲ੍ਹ ਦੇ ਸਵੇਰ ਦੇ ਸਮਾਗਮ ਵੀ ਸਵੇਰੇ 3:30 ਵਜੇ ਸ਼ੁਰੂ ਹੋ ਜਾਣੇ ਹਨ, ਜਿਹੜੇ ਕਿ 9 ਵਜੇ ਆਸਾ ਜੀ ਦੇ ਵਾਰ ਦੇ ਭੋਗ ਪੈਣਗੇ। ਉਸ ਤੋਂ ਉਪਰੰਤ ਜੋ ਇਹ ਪ੍ਰੋਗਰਾਮ ਹੈ, 10 ਤੋਂ 12 85 ਐਜ ਵਾਟਰ ਡਰਾਈਵ, ਬੈਲਾ ਵਿਸਟਾ, ਭੈਣ ਜੀ ਕੁਲਵੰਤ ਕੌਰ ਉਹਨਾਂ ਦੇ ਘਰੇ, ਹੋਵੇਗਾ। ਸ਼ਾਮ ਦਾ ਦੀਵਾਨ ਆਮ ਦੀ ਤਰ੍ਹਾਂ 3:30 ਵਜੇ ਸ਼ਾਮੀ ਕਾਲੇ ਸ਼ੁਰੂ ਹੋ ਜਾਣਗੇ, ਜਿਹੜੇ ਕਿ ਸ਼ਾਮੀ 9:30 ਵਜੇ ਤੱਕ ਰਾਤ ਦੇ ਚੱਲਣਗੇ। ਸੋਮਵਾਰ ਆਖਰੀ ਦੀਵਾਨ ਹੈ ਆਪਣੇ ਗੁਰੂ ਘਰ ਵਿਖੇ, ਜੋ ਕਿ ਸਵੇਰੇ 3:30 ਵਜੇ ਸ਼ੁਰੂ ਹੋ ਕੇ ਤਕਰੀਬਨ 10:30-11 ਵਜੇ ਸਭ ਭੋਗ ਪਏਗਾ। ਸੋ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਘਰ ਪਹੁੰਚ ਕੇ ਜ਼ਰੂਰ ਲਾਹੇ ਲੈਣੇ ਜੀ। ਆਓ ਗੁਰ ਸ਼ਬਦ ਵਿਚਾਰ ਸਰਵਣ ਕਰੀਏ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ ਪਾਸੋਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹੇ ਨਾ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵ, ਬਿਖਮ ਨਦੀ ਜਾਏ ਤਰਨੀ, ਸਾਧ ਸੰਗਤ ਕੈ ਅੰਚਲ ਲਾਵ, ਬਿਖਮ ਨਦੀ ਜਾਏ ਤਰਨੀ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਏਹੋ, ਬੇਸੁਮਾਰ ਅਥਾਹ ਅਗਣਿਤ ਅਤੁਲੈ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੈ। ਸਤਿਗੁਰ ਜੀ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੈ। ਸਾਹਿਬੇ ਕਮਾਲ, ਸਾਹਿਬੇ ਦੋ ਆਲਮ, ਸਰਵਰ ਇੱਕ ਨਾਥ, ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਵ ਕਲਾ ਭਰਪੂਰ, ਜੁਗੋ ਜੁਗ ਅਟਲ ਪਾਤਸ਼ਾਹ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਕਲੰਗੀਧਰ ਪਿਤਾ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਸਤਿਗੁਰੂ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ, ਸਾਰੀ ਸੰਗਤ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਸੰਧਿਆ ਸਮੇਂ ਦੇ ਸਜ ਰਹੇ ਵਿਸ਼ੇਸ਼ ਦੀਵਾਨਾਂ ਵਿੱਚ ਹਾਜ਼ਰੀ ਭਰਨ ਲਈ ਗੁਰੂ ਦਰਬਾਰ ਪਹੁੰਚਣਾ ਕੀਤਾ ਹੈ। ਆਓ ਜਿਤਨਾ ਸਮਾਂ ਬਾਕੀ ਹੈ, ਭਾਈ ਗੁਰਦਾਸ ਜੀ ਦਾ ਇੱਕ ਬਚਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਦੀ ਗੱਲ, ਨਿਰਮਲ ਮਾਰਗ ਦੀ ਗੱਲ ਕਰਨ ਦਾ ਯਤਨ ਕਰਾਂਗੇ। ਸੋ ਵਿਸ਼ੇਸ਼ ਬੇਨਤੀ ਮਾਤਾਵਾਂ ਭੈਣਾਂ ਦੇ ਚਰਨਾਂ ਵਿੱਚ ਹੈ ਕਿ ਕਿਰਪਾ ਕਰਕੇ ਨਿੱਕੇ ਬੱਚਿਆਂ ਨੂੰ ਆਪਣੇ ਕੋਲ ਬਿਠਾਉਣ ਦਾ ਯਤਨ ਕਰਿਓ, ਕਿਉਂਕਿ ਗੁਰੂ ਕੇ ਦਰਬਾਰ ਦੀ ਮਰਿਆਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਆਓ ਅਸੀਸ ਰੂਪ ਵਿੱਚ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਗੁਰਸਿੱਖੀ ਮਾਰਗ ਨਿਰਮਲ ਮਾਰਗ ਖਾਲਸਾ ਮਾਰਗ ਜਾਂ ਸ਼ਬਦ ਸੁਰਤ ਦਾ ਮਾਰਗ, ਜਿਤਨੇ ਵੀ ਬਾਅਦ ਚ ਆਪਾਂ ਕਹਿ ਲਈਏ, ਇਹ ਜਿਹੜਾ ਮਾਰਗ ਹੈ ਨਾ, ਇਹ ਸੰਸਾਰ ਤੋਂ ਸ਼ੁਰੂ ਹੋ ਕੇ ਨਿਰੰਕਾਰ ਤੱਕ ਦਾ ਮਾਰਗ ਹੈ। ਇਹ ਦਾਮ ਤੋਂ ਸ਼ੁਰੂ ਹੋ ਕੇ ਨਾਮ ਤੱਕ ਦਾ ਮਾਰਗ ਹੈ। ਇਹ ਸਰੀਰ ਤੋਂ ਸ਼ੁਰੂ ਹੋ ਕੇ ਸ਼ਬਦ ਸੁਰਤ ਤੱਕ ਦਾ ਮਾਰਗ ਹੈ। ਕਿਸੇ ਵੀ ਮਾਰਗ ਤੇ ਆਪਾਂ ਚੱਲੀਏ, ਸਭ ਤੋਂ ਪਹਿਲਾਂ ਮਾਰਗ ਤੇ ਤੁਰਨ ਵਾਲੇ ਨੂੰ ਮੰਜ਼ਿਲ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ ਕਿ ਮੇਰੀ ਮੰਜ਼ਿਲ ਕੀ ਹੈ। ਦੂਸਰਾ, ਉਸ ਰਸਤੇ ਤੇ ਮੈਂ ਕਿਵੇਂ ਤੁਰਨਾ। ਤੀਸਰਾ, ਜਦੋਂ ਉਸ ਰਸਤੇ ਤੇ ਮੈਂ ਤੁਰਾਂ ਤਾਂ ਮੈਨੂੰ ਰਸਤੇ ਦਾ ਖਰਚ ਕਿਹੜਾ ਕਿਹੜਾ ਚਾਹੀਦਾ। ਨੰਬਰ ਇੱਕ, ਮੇਰੀ ਮੰਜ਼ਿਲ ਕੀ ਹੈ। ਨੰਬਰ ਦੋ, ਉਸ ਘਰ ਵੱਲ ਰਸਤਾ ਕਿਹੜਾ ਜਾ ਰਿਹਾ, ਕਿਹੜੇ ਰਸਤੇ ਤੇ ਤੁਰ ਕੇ ਮੈਂ ਆਪਣੀ ਮੰਜ਼ਿਲ ਮਕਸੂਦ ਤੇ ਪਹੁੰਚ ਸਕਾਂ, ਤੇ ਉਸ ਰਸਤੇ ਤੇ ਤੁਰਨਾ ਕਿਵੇਂ ਚਾਹੀਦਾ, ਉਹਦੇ ਨਿਯਮ ਕੀ ਨੇ, ਅਸੂਲ ਕੀ ਨੇ। ਤੇ ਚੌਥਾ, ਉਸ ਰਸਤੇ ਦਾ ਖਰਚ ਕੀ ਹੈ, ਉਸ ਰਸਤੇ ਤੇ ਮੈਂ ਕੀ ਲੈ ਕੇ ਜਾਵਾਂ ਤਾਂ ਜੋ ਮੈਨੂੰ ਰਸਤੇ ਦੇ ਵਿੱਚ ਕੋਈ ਅੜਚਣਾ ਨਾ ਪਵੇ। ਇਹ ਚਾਰ ਨੁਕਤੇ ਨੇ, ਕਿਉਂਕਿ ਸੌਖਾ ਹੋ ਜਾਏਗਾ ਤੁਹਾਡੇ ਲਈ ਵੀ ਤੇ ਮੇਰੇ ਲਈ ਵੀ। ਤਾਂ ਸਭ ਤੋਂ ਪਹਿਲੀ ਬਾਤ ਕਿ ਗੁਰਸਿੱਖ ਦੀ ਮੰਜ਼ਿਲ ਕੀ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ, ਤੇ ਜਿਹੜਾ ਇੱਕ ਪਾਇਆ ਨਾ, ਉਹ ਗਿਣਤੀ ਦਾ ਵਾਚਕ ਹੈ, ਅੰਕ ਵਿਦਿਆ ਦਾ ਏਕ ਹੈ, ਇੱਕ। ਤੇ ਫਿਰ ਉਸ ਇੱਕ ਬਾਰੇ ਅੱਗੇ ਜਾ ਕੇ ਕਿਹਾ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੋਰ ਅੱਗੇ ਚੱਲੋ, ਉੱਥੇ ਜਾ ਕੇ ਵੀ ਇੱਕ ਬਾਰੇ ਕਿਹਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਉਹ ਵੇਖੈ ਉਹਨਾਂ ਨਾਦਰ ਨਾ ਆਵੈ, ਬਹੁਤਾ ਇਹੋ ਵਿਡਾਨ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਯੁਗ ਯੁਗ ਏਕੋ ਵੇਸ। ਜਿਹਨੂੰ ਸ਼ੁਰੂਆਤ ਵਿੱਚ ਇੱਕ ਕਿਹਾ ਨਾ, ਉਸ ਪ੍ਰਤੀ ਹੀ ਕਿਹਾ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਏਕੋ ਵੇਸ। ਸਾਡੀ ਮੰਜ਼ਿਲ ਇੱਕ ਹੈ, ਉਹ ਇੱਕ ਪਰਮਾਤਮਾ ਤੱਕ, ਜਿਹੜਾ ਖੰਡਾਂ ਬ੍ਰਹਿਮੰਡਾਂ ਨੂੰ ਸਾਜਣ ਵਾਲਾ ਹੈ, ਸਾਰੀ ਸ਼ਕਤੀ ਦਾ ਮਾਲਕ ਹੈ, ਉਹਦੇ ਤੱਕ ਅਸੀਂ ਪਹੁੰਚਣਾ, ਉਹ ਸਾਡੀ ਮੰਜ਼ਿਲ ਹੈ। ਤੇ ਹੋਰ ਹਰ ਤਰ੍ਹਾਂ ਦੀ ਅਣਮਤ ਦੀ ਪੂਜਾ ਕਰਮਕੰਡ ਨੂੰ ਤਿਆਗ ਕੇ ਚੱਲਣਾ। ਦੂਜੀ ਛੋੜ ਕਵਟੜੀ, ਇੱਕ ਸਸੌ ਚਿਤਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਦੂਜੇ ਪਾਸੇ ਸਿੱਖ ਨੇ ਨਹੀਂ ਜਾਣਾ। ਸੂਦੇ ਸੂਦੇ ਰੇਂਗ ਚਲੋ ਤੁਮ, ਨਾਤਰ ਕੋ ਧੱਕਾ ਦਵਈ ਹੈ ਰੇ। ਹਾਂ, ਮਾਰਗ ਪਹਿਲਾਂ ਵੀ ਚੱਲਦੇ ਸੀ, ਰਸਤੇ ਸੀ ਪਰਮਾਤਮਾ ਨੂੰ ਮਿਲਣ ਦੇ, ਪਰ ਤਰੀਕੇ ਵੱਖ ਵੱਖ ਸੀ। ਹੁਣ ਮੰਜ਼ਿਲ ਸਾਡੀ ਕੀ ਹੈ? ਪਰਮਾਤਮਾ। ਉਹ ਮੰਜ਼ਿਲ ਤੇ ਪਹੁੰਚਾਉਣ ਵਾਲਾ ਕੌਣ ਹੈ? ਉਹ ਗੁਰੂ ਹੈ। ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਯੋਗ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਉਹ ਮੰਜ਼ਿਲ ਤੱਕ ਪਹੁੰਚਾਉਣ ਵਾਲਾ ਗੁਰੂ ਹੈ, ਮੰਜ਼ਿਲ ਪਰਮਾਤਮਾ। ਤੇ ਉਸ ਘਰ ਵੱਲ ਨੂੰ ਕਿਹੜਾ ਰਸਤਾ ਜਾ ਰਿਹਾ? ਰਸਤੇ ਪਹਿਲਾਂ ਵੀ ਸੀ, ਜਿਨ੍ਹਾਂ ਦੇ ਜ਼ਿਕਰ ਬਾਣੀ ਵਿੱਚ ਵੀ ਹੈ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਅਹਿਨਸ ਕਹਿਰੈ ਮੋਨ ਵਿਗੂਤਾ ਕਿਉਂ ਜਾਗੈ ਗੁਰਵਿਣ ਸੂਤਾ ਪਾਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧੈ ਪਤ ਗਵਾਈ ਬਿਨ ਨਾਵੈ ਕਿਛ ਥਾਏ ਨਾ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਆਸ ਅੰਦੇਸੇ ਤੇ ਨਿਹ ਕੇਵਲ ਹੋਮੈ ਸ਼ਬਦ ਜਲਾਏ ਇਹ ਜਿੰਨੇ ਵੀ ਰਸਤਿਆਂ ਦਾ ਜ਼ਿਕਰ ਕੀਤਾ ਇਹ ਵੀ ਲੋਕ ਕਹਿੰਦੇ ਸੀ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਚੱਲਿਆ ਕੋਈ ਭੁੱਖਾ ਰਹਿ ਕੇ ਕੋਈ ਬਸਤਰਾਂ ਤੋਂ ਹੀਣਾ ਹੋ ਕੇ ਕੋਈ ਘਰ ਬਾਰ ਛੱਡ ਕੇ ਕੋਈ ਜੋੜੇ ਲਾ ਕੇ ਕੋਈ ਪੁੱਠਾ ਲਮਕ ਕੇ ਕੋਈ ਮਠਾਂ ਵਿੱਚ ਆਸਣ ਲਾ ਕੇ ਕੋਈ ਸਿਰ 'ਚ ਸਵਾਹ ਪਾ ਕੇ ਕੋਈ ਧੂਣੀਆਂ ਤਾਪ ਕੇ ਕੋਈ ਜਲ ਧਾਰੇ ਕਰਕੇ ਕੋਈ ਮੜੀਆਂ ਮਸਾਣੀਆਂ ਵਿੱਚ ਬਹਿ ਕੇ ਇੱਕੋ ਗੱਲ ਕਹਿੰਦਾ ਸੀ ਪਰਮਾਤਮਾ ਨੂੰ ਮਿਲਣਾ ਪਰ ਮਿਲਿਆ ਕੁਝ ਨਹੀਂ ਮਿਲਿਆ ਕੁਝ ਨਹੀਂ ਕਿਉਂ ਕਿਉਂਕਿ ਪਰਮਾਤਮਾ ਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਕੋਈ ਐਸਾ ਮਾਤਾ ਪਿਤਾ ਹੈ ਜਿਹੜਾ ਆਪਣੀ ਔਲਾਦ ਨੂੰ ਇਹ ਗੱਲ ਕਹੇ ਵੀ ਜੇ ਤੁਸੀਂ ਵਸਤਰਾਂ ਤੋਂ ਹੀਣੇ ਹੋਵੋਗੇ ਭੁੱਖੇ ਰਹੋਗੇ ਪਿਆਸੇ ਰਹੋਗੇ ਤੇ ਸਾਡੀ ਪ੍ਰਸੰਨਤਾ ਤੁਹਾਡੇ ਤੇ ਹੋਵੇਗੀ ਐਸਾ ਮਾਤਾ ਪਿਤਾ ਹੈ ਜਿਹੜਾ ਆਪਣੇ ਬੱਚੇ ਨੂੰ ਭੁੱਖਾ ਦੇਖ ਕੇ ਖੁਸ਼ ਹੁੰਦਾ ਹੋਵੇ ਤਾਂ ਫਿਰ ਪਰਮਾਤਮਾ ਕਿਵੇਂ ਖੁਸ਼ ਹੋ ਸਕਦਾ ਕੋਈ ਉਹਦੇ ਲਈ ਭੁੱਖਾ ਰਹੇ ਉਹਦੇ ਲਈ ਕੋਈ ਪੁੱਠਾ ਲਮਕੇ ਨਹੀਂ ਤਾਂ ਫਿਰ ਉਹਨੂੰ ਕੀ ਚੰਗਾ ਲੱਗਦਾ ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵਦੇ ਤਾਂ ਧਰਮ ਦੀ ਦੁਨੀਆਂ ਵਿੱਚ ਚਲਾਕ ਲੋਕਾਂ ਨੇ ਉਹਦੇ ਜਿਹੜਾ ਘਰ ਦਾ ਰਸਤਾ ਸੀ ਨਾ ਕਬੀਰ ਸਾਹਿਬ ਕਹਿੰਦੇ ਵੀ ਉਹ ਵਿਗਾੜ ਕੇ ਰੱਖਤਾ ਕਬੀਰ ਕਾਗਦ ਕੀ ਓਬਰੀ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ ਪਾਹਣ ਬੋਰੀ ਪ੍ਰਥਮੀ ਪੰਡਤ ਪਾੜੀ ਬਾਟ ਤਾਂ ਧਰਮ ਵਿੱਚ ਚਲਾਕ ਬੰਦੇ ਨੇ ਕੀ ਕੀਤਾ ਕਬੀਰ ਕਾਗਦ ਕੀ ਓਬਰੀ ਕਾਗਜ਼ਾਂ ਦਾ ਇੱਕ ਕੈਦਖਾਨਾ ਬਣਾਤਾ ਕਾਗਜ਼ਾਂ ਦਾ ਇੱਕ ਕੈਦਖਾਨਾ ਬਣਾਤਾ ਵੀ ਆਹ ਪਾਪ ਹੈ ਆਹ ਪੁੰਨ ਹੈ ਆਹ ਨਰਕ ਹੈ ਆਹ ਸਵਰਗ ਹੈ ਬਸ ਇੱਥੇ ਤੱਕ ਹੀ ਉਲਝ ਕੇ ਰਹਿ ਗਿਆ ਸਭ ਕੁਝ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਕਬੀਰ ਕਾਗਜ਼ ਕੀ ਓਬਰੀ ਮਸ ਕੇ ਕਰਮ ਕਪਾਟ ਮਾਨੋ ਉਹ ਕਾਲੀ ਸਿਆਹੀ ਨਾਲ ਲਿਖੇ ਹੋਏ ਜਿਹੜੇ ਅੱਖਰ ਨੇ ਉਹ ਕੀ ਬਣ ਗਏ ਦਰਵਾਜੇ ਬਣ ਗਏ ਕਾਗਜ਼ਾਂ ਦਾ ਕੈਦਖਾਨਾ ਤੇ ਸਿਆਹੀ ਦੇ ਦਰਵਾਜੇ ਲਾਤੇ ਕਬੀਰ ਕਾਗਜ਼ ਕੀ ਓਬਰੀ ਮਸ ਕੇ ਕਰਮ ਕਪਾਟ ਪਾਹਣ ਬੋੜੀ ਪ੍ਰਥਮੀ ਤੇ ਫਿਰ ਪੂਜਣ ਵਾਸਤੇ ਇੱਕ ਪੱਥਰ ਦੀ ਮੂਰਤੀ ਰੱਖਤੀ ਵੀ ਇਹਨੂੰ ਪੂਜੋ ਪਾਹਣ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ ਤਾਂ ਇਹਦੇ ਨਾਲ ਕੀ ਹੋਇਆ ਜਿਹੜਾ ਵਾਹਿਗੁਰੂ ਜੀ ਦੇ ਘਰ ਨੂੰ ਜਾਣ ਵਾਲਾ ਰਸਤਾ ਸੀ ਮਾਨੋ ਉਹ ਪੰਡਿਤ ਨੇ ਧਰਮ ਦੇ ਚਲਾਕ ਬੰਦੇ ਨੇ ਪਾੜ ਕੇ ਰੱਖ ਦਿੱਤਾ ਵਿਗਾੜ ਕੇ ਰੱਖ ਦਿੱਤਾ ਤੇ ਇੱਕ ਸਲੋਕ ਭਗਤ ਕਬੀਰ ਸਾਹਿਬ ਦਾ ਹੋਰ ਹੈ ਕਬੀਰ ਜਿਹੇ ਮਾਰਗ ਪੰਡਿਤ ਗਏ ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ ਆ ਕਰਮ ਕਾਂਡਾਂ ਦੇ ਰਸਤੇ ਬੜੀ ਦੁਨੀਆਂ ਤੁਰਦੀ ਹੈ ਕੋਈ ਘਾਟ ਨਹੀਂ ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ ਇੱਕ ਅਵਕਟ ਘਾਟੀ ਰਾਮ ਕੀ ਤੇਹ ਝੜ ਰਹਿਓ ਕਬੀਰ ਪਰ ਇੱਕ ਸ਼ਬਦ ਸੁਰਤ ਦਾ ਮਾਰਗ ਹੈ ਇੱਕ ਆਪਾ ਕੁਰਬਾਨ ਕਰਨ ਦਾ ਮਾਰਗ ਹੈ ਇੱਕ ਸਿਰ ਤਲੀ ਤੇ ਧਰਨ ਦਾ ਮਾਰਗ ਹੈ ਇਹ ਤੇ ਵਿਰਲੇ ਤੁਰਦੇ ਨੇ ਤੇਹ ਚੜ ਰਹਿਓ ਕਬੀਰ ਵਾਟ ਹਮਾਰੀ ਖਰੀ ਉਡੀਨੀ ਬਾਬਾ ਫਰੀਦ ਸਾਹਿਬ ਵਾਟ ਹਮਾਰੀ ਖਰੀ ਉਡੀਨੀ ਖੰਨਿਓ ਤਿੱਖੀ ਬਹੁਤ ਪੀਣੀ ਇਸ ਉਪਰ ਹੈ ਮਾਰਗ ਮੇਰਾ ਜਿੱਥੇ ਕਬੀਰ ਸਾਹਿਬ ਨੇ ਵਚਨ ਕੀਤੇ ਬਾਬਾ ਫਰੀਦ ਸਾਹਿਬ ਵੀ ਕਹਿ ਰਹੇ ਨੇ ਕਿ ਜਿਹੜੇ ਮਾਰਗ ਤੇ ਅਸੀਂ ਤੁਰ ਰਹੇ ਹਾਂ ਨਾ ਇਹ ਮਾਰਗ ਕੀ ਹੈ ਵਾਟ ਹਮਾਰੀ ਖਰੀ ਉਡੀਨੀ ਖੰਨਿਓ ਤਿੱਖੀ ਖੰਡੇ ਤੋਂ ਤਿੱਖਾ ਮਾਰਗ ਹੈ ਇਹ ਬਹੁਤ ਪੀਣੀ ਬਹੁਤ ਪਤਲਾ ਮਾਰਗ ਹੈ ਇਸ ਉਪਰ ਹੈ ਮਾਰਗ ਮੇਰਾ ਇਹਦੇ ਉਪਰ ਮੈਂ ਚੱਲ ਰਿਹਾ ਸੇਖ ਫਰੀਦਾ ਪੰਥ ਸੰਹਾਰ ਸਵੇਰਾ ਹੋਰ ਅੱਗੇ ਚੱਲੋ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਵੀ ਵਚਨ ਕੀਤਾ ਭਗਤਾਂ ਕੀ ਚਾਲ ਨਿਰਾਲੀ ਰੱਬ ਦੇ ਪਿਆਰਿਆਂ ਦਾ ਜਿਹੜਾ ਮਾਰਗ ਹੈ ਨਾ ਜੀਵਨ ਜਿਉਣ ਦਾ ਤਰੀਕਾ ਦਾ ਵੇ ਆਫ ਲਾਈਫ ਇਹ ਆਮ ਦੁਨੀਆਂ ਤੋਂ ਵੱਖਰ ਹੈ ਭਗਤਾਂ ਕੀ ਚਾਲ ਨਿਰਾਲੀ ਇੱਕ ਬੇਨਤੀ ਹੋਰ ਕਰਾਂ ਡਾਕਟਰ ਤਾਰਨ ਸਿੰਘ ਜੀ ਉਹਨਾਂ ਨੇ ਬੜੇ ਪਿਆਰੇ ਵਚਨ ਲਿਖੇ ਨੇ ਉਹ ਕਹਿੰਦੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਸ ਸ਼ਖਸੀਅਤ ਨੂੰ ਵਿਅਕਤਿਤਵ ਨੂੰ ਜਪਜੀ ਸਾਹਿਬ ਦੇ ਵਿੱਚ ਸਚਿਆਰ ਕਹਿੰਦੇ ਨੇ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਜਿਸ ਨੂੰ ਉਹ ਸਚਿਆਰ ਕਹਿੰਦੇ ਨੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਸੇ ਨੂੰ ਦੇਵਤਾ ਕਹਿੰਦੇ ਨੇ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ। ਪਰ ਇੱਥੇ ਜਿਹੜਾ ਦੇਵਤਾ ਸ਼ਬਦ ਹੈ ਨਾ, ਉਹ ਜਿਹੜਾ 33 ਕਰੋੜ ਵਾਲਾ ਦੇਵੀ ਦੇਵਤਾ ਉਹਦਾ ਜ਼ਿਕਰ ਨਹੀਂ ਹੈ। ਇੱਥੇ ਦੇਵਤੇ ਦਾ ਅਰਥ ਹੈ ਪਵਿੱਤਰ, ਜਿਵੇਂ ਕਿ ਆਸਾ ਦੀ ਵਾਰ ਦੇ ਹੀ ਬੋਲ ਨੇ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ। ਉੱਥੇ ਵੀ ਦੇਵਤੇ ਦਾ ਅਰਥ ਪਵਿੱਤਰ ਹੈ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ, ਕਰਤਨ ਲਾਗੀ ਵਾਰ ਤੇ ਉਸੇ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਭਗਤ ਕਹਿੰਦੇ ਨੇ ਤੇ ਸਿੱਖ ਕਹਿੰਦੇ ਨੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਭਗਤਾਂ ਕੀ ਚਾਲ ਨਿਰਾਲੀ। ਤੇ ਉਸੇ ਸ਼ਖਸੀਅਤ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰਸਿੱਖ ਕਹਿੰਦੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਤੇ ਉਸੇ ਸ਼ਖਸੀਅਤ ਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਾਧ ਕਹਿੰਦੇ ਨੇ, ਸੁਖਮਨੀ ਸਾਹਿਬ ਦੇ ਵਿੱਚ ਸੰਤ ਕਹਿੰਦੇ ਨੇ ਤੇ ਬ੍ਰਹਮ ਗਿਆਨੀ ਕਹਿੰਦੇ ਨੇ। ਮਨ ਸਾਚਾ ਮੁਖ ਸਾਚਾ ਸੋਏ ਆਵਰ ਨਾ ਪੇਖੈ ਏਕ ਸਵੇਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਸੇ ਨੂੰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਨ ਕਹਿੰਦੇ ਨੇ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸੇ ਨੂੰ ਖਾਲਸਾ ਕਹਿੰਦੇ ਨੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਰਹੋ ਵਿਚਾਰ। ਭਗਤਾਂ ਕੀ ਚਾਲ ਨਿਰਾਲੀ, ਰੱਬ ਦੇ ਪਿਆਰਿਆਂ ਦਾ ਜਿਹੜਾ ਮਾਰਗ ਹੈ ਨਾ, ਉਹ ਆਮ ਦੁਨੀਆਂ ਨਾਲੋਂ ਵੱਖਰ ਹੈ। ਕਿਉਂ? ਕਿਉਂਕਿ ਆਮ ਦੁਨੀਆਂ ਮਨ ਮਰਜ਼ੀ ਨਾਲ ਆਪਣਾ ਸਮਾਂ ਪਾਸ ਕਰਦੀ ਹੈ, ਜੀਵਨ ਲੰਘਾਉਂਦੀ ਹੈ, ਪਰ ਜਿਹੜਾ ਗੁਰੂ ਦਾ ਬਣ ਗਿਆ ਨਾ, ਉਹ ਆਪਣੀ ਮਨ ਮਰਜ਼ੀ ਖਤਮ ਕਰ ਦਿੰਦਾ ਹੈ। ਉਹ ਆਪਣਾ ਜੀਵਨ ਗੁਰੂ ਦੇ ਹੱਥ ਵਿੱਚ ਦਿੰਦਾ ਹੈ। ਜਦੋਂ ਗੁਰੂ ਦੇ ਹੱਥ ਵਿੱਚ ਜੀਵਨ ਆਉਂਦਾ ਹੈ ਤਾਂ ਗੁਰੂ ਉਹਦੇ ਜੀਵਨ ਨੂੰ ਘੜਦਾ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤੇ ਘੜਦਾ ਕਿਵੇਂ ਹੈ? ਘੜੀਐ ਸ਼ਬਦ ਸੱਚੀ ਟਕਸਾਲ, ਸ਼ਬਦ ਰਾਹੀਂ, ਬਾਣੀ ਰਾਹੀਂ, ਉਪਦੇਸ਼ਾਂ ਰਾਹੀਂ ਗੁਰਸਿੱਖ ਦਾ ਜੀਵਨ ਘੜਦਾ ਹੈ। ਤੇ ਜਦੋਂ ਫਿਰ ਸੱਟ ਪੈਂਦੀ ਹੈ ਨਾ, ਉਦੋਂ ਦਰਦ ਹੁੰਦਾ ਹੈ, ਉਦੋਂ ਦਰਦ ਹੁੰਦਾ ਹੈ, ਔਖਾ ਲੱਗਦਾ। ਤਾਂ ਹੀ ਕਿਹਾ ਵੀ ਇਹ ਮਾਰਗ ਬਹੁਤ ਔਖਾ ਹੈ, ਇਹ ਮਾਰਗ ਬਹੁਤ ਔਖਾ। ਪਰ ਜਿਤਨੀ ਦੇਰ ਤੱਕ ਆਪਣਾ ਜੀਵਨ ਗੁਰੂ ਦੇ ਹੱਥ ਵਿੱਚ ਨਹੀਂ ਦਿੰਦੇ ਤੇ ਇਹਦਾ ਬਣਨਾ ਕੁਝ ਨਹੀਂ। ਕਹਿੰਦੇ ਇੱਕ ਸੰਗਤ ਰਾਸ ਨਾ, ਉਹਨੇ ਹੱਥ ਵਿੱਚ ਪੱਥਰ ਲਿਆ ਤੇ ਪੱਥਰ ਨੂੰ ਘੜਦਾ। ਇੱਕ ਰਾਹੀ ਪੁੱਛਦਾ, ਕਹਿੰਦਾ ਭਰਾਵਾ ਕੀ ਕਰਦਾ, ਵੀ ਮੂਰਤੀ ਬਣਾ ਰਿਹਾ, ਕੋਈ ਮੂਰਤੀ ਬਣਾ ਰਿਹਾ? ਕਹਿੰਦਾ ਨਹੀਂ ਨਹੀਂ, ਪ੍ਰਗਟ ਕਰਦਾ, ਬਣਾ ਨਹੀਂ ਰਿਹਾ। ਪੱਥਰ ਦੇ ਵਿੱਚ ਮੂਰਤੀ ਹੈ, ਪਰ ਇਹਦੇ ਆਲੇ ਦੁਆਲੇ ਜੋ ਕੁਝ ਵਾਧੂ ਵਾਧੂ ਮੈਂ ਲਾ ਦੇਣਾ ਤੇ ਇਹਦੇ ਵਿੱਚੋਂ ਹੀ ਮੂਰਤੀ ਪ੍ਰਗਟ ਕਰ ਦੇਣੀ। ਬਣਾ ਨਹੀਂ ਰਿਹਾ, ਮੈਂ ਪ੍ਰਗਟ ਕਰ ਰਿਹਾ। ਇਹੀ ਸਿੱਖ ਦਾ ਜੀਵਨ ਹੈ। ਹੈ ਸਭ ਕੁਝ ਅੰਦਰ, ਜੋ ਬ੍ਰਹਿਮੰਡ ਖੰਡ ਸੋ ਜਾਣੋ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਹੈ ਸਭ ਕੁਝ ਅੰਦਰ, ਪਰ ਐਵੇਂ ਨਹੀਂ ਮਿਲਣਾ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਚਾਰ ਪੌੜੀਆਂ ਨੇ ਸੁਣਿਆ ਦੀਆਂ ਜਪਜੀ ਸਾਹਿਬ ਦੇ ਵਿੱਚ, ਤੇ ਸੁਣਨ ਦਾ ਮਹਾਤਮ ਹੈ ਚਾਰੇ ਪੌੜੀਆਂ ਵਿੱਚ। ਸੁਣਿਆ ਸਿੱਧ ਪੀਰ ਸੁਰ ਨਾਤ, ਸੁਣਿਆ ਧਰਤ ਧਵਲ ਆਕਾਸ। ਪਰ ਕੀ ਸੁਣਨਾ? ਜਿਸ ਸੁਣਨ ਦੇ ਨਾਲ ਇਹ ਤੈਨੂੰ ਸਭ ਕੁਝ ਮਿਲ ਸਕਦਾ, ਐਡਾ ਵੱਡਾ ਮਹਾਤਮ ਕਥਨ ਕੀਤਾ ਗੁਰੂ ਨਾਨਕ ਮਹਾਰਾਜ ਨੇ। ਪਰ ਸੁਣਨਾ ਕੀ ਹੈ? ਕੀ ਨਾਮ ਸੁਣਨੇ? ਨਹੀਂ, ਨਾਮ ਤਾਂ ਪਹਿਲਾਂ ਵੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਆ ਰਚਨਾ ਤਾਂ ਪਹਿਲਾਂ ਵੀ ਸੀ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਓ, ਦੋਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਨਾਮ ਤਾਂ ਪਹਿਲਾਂ ਵੀ ਹੈ, फिर सुनना की है वह भी दस्या जपजी साहब दे विच ही मत विच रतन जवाहर मानक जे एक गुर की सिख सुनी गुरु की सिख्या सुन के दा वेख सब कुछ मिलेगा तेनों तेरे अंदर ही रतन जवाहर मानक भंडारे खजाने तेरे अंदर ही पए ने पर गुरु दे नाल जोड़ा अपना जीवन गुरु दे हाथ विच दे भगतां की चाल निराली चाला निराली भगता है केरी बेखम मार्ग चलना ए मार्ग ते तुरना बहुत औखा है जी क्यों लब लोभ अहंकार ताज तृष्णा बहुत नाही बोलना ए त्याग है धर्म की दुनिया का होर त्याग नहीं कोई भी जोड़े ला दो प्रशादे छड़ दो कुछ पीना छड़ दो घर बार छड़ दो नहीं नहीं ए त्याग नहीं जो त्याग है धर्म की दुनिया का गुरु अमरदास महाराज कथन कर दे लब लब होंदे ने शरीर दे रस लोभ मन नाल जुड़ी चीज है लब लोभ अहंकार ताज तृष्णा ते पंजवां की है बहुत ना ही बोलना ए नहीं कहा भी बिल्कुल ही नहीं बोलना नहीं ए नहीं कहा भी बिल्कुल ही नहीं बोलना इत्थे कहा भी बहुत ना ही बोलना पांच चीजां दा त्याग कर शरीर दे रस छड़ दे लोभ छड़ दे तृष्णा छड़ दे अहंकार छड़ दे ते बहुता बोलना छड़ दे लब लोभ अहंकार तज तृष्णा बहुत ना ही बोलना धन साहिब श्री गुरु ग्रंथ साहिब सच्चे पातशाह जदों सतगुरां दी बाणी पढ़दे आ ना तां मनुख दे दो वड्डे रोग ने जिंदगी दे दो वड्डे रोग ने यह तिसना वड्डा रोग लगा मरन मनो विसारिया होमै दीर्घ रोग है जिन्हां नूं बाणी आउंदी है ना नाल पढ़िया करो होमै दीर्घ रोग है दारू पी इस माहे पर इन्हां नूं वड्डे रोग क्यों कहा आम करके मनुख नूं रोग लग जाए ना यह बहुत भज नठ करदा क्यों जी क्योंकि पता भी रोग का जे इलाज ना होया इहदा अंत मौत है हरेक रोग विचों मौत वेखदा तां भजदा पर यह दो रोग ने जिन्हां करके मौत भुलदी है यह दो ही रोग ने जिन्हां करके मौत भुलदी है तिसना वड्डा रोग लगा मरन मनो विसारिया होमै दीर्घ रोग है इहदे करके भी रब भुल गया पर जदों आपां इतिहास पढ़दे हां बाणी पढ़दे हां तां साडे इतिहास दे सुनहरी पन्ने ने खडूर दी धरती ते भाई सिंहा उपल धन साहिब श्री गुरु नानक देव सच्चे पातशाह तों ना सिक्खी दी दात लैके सिक्खी कमारिया काम की सी हर रोज उन्हें दिहाड़ी जोता करन वास्ते जाना तां जदों उह दिहाड़ी करके आउंदा सी तां उह भगत उन्हें दुकान ते जाना ते जा करके अपना जिन्नी को उहदी पूंजी होनी उहदे हिसाब नाल सौदा लै आउणा लूण मिर्च लै आउणा इन्ने के नाल उहदा गुजारा चली जांदा सी पर कदे भी उहने सतगुरु नूं अकाल पुरख नूं लांभा नहीं सी दित्ता हुण चार पंज दिन हो गए उह दुकान ते नहीं आया दुकान ते नहीं आया अज दुकानदार उहनूं डीक रिहा है वी पता नहीं की हो गया उह तां रोज दा गाहक सी हुण क्यों नहीं आया जदों पंजवें दिन आया उन्हूं पुछण लग्या भी चार दिन की हो गए सी कहिंदा दिहाड़ी नहीं मिली मैनू मैं कम ते नहीं गया चलो थोड़ा मोटा घरे पिया सी रुखा मिस्सा खा के असी टाइम कढ लिया ते अज दिहाड़ी ते गया सी आ चंदकू पैसे ने मेरे कोल आ अज दी वट तै ला इहदे नाल मैनू आ ची थोड़ा जा आटा दे दे लूण मिर्चां दे दे दालां दे दे उहने जो भी कहा तां दुकानदार ने उहदी झोली च पाता पुछण लग्या कहिंदा भी घर दे विच किन्ने जी हो कहिंदा इक मैं आ इक घर वाली है एक वाहिगुरु जी ने मैनू धी दित्ती है तीन जाने धी छोटी है इहदे नाल गुजारा होजू कहिंदा हां गुजारा होजू तां उह वक्त दुकानदार ने आपने बोलो ना दो क बुक भरे आटे दे उहदे विच पाते तां भाई सिंहा बोलिया कहिंदा ऐं कर भी जिन्ना आटा पाया उन्ना बाहर कढ ला ध्यान दो, जिन्ना आटा पाया वो बाहर कढ ला, मैं ओना ही लैके जाना जिन्ने तेनू मैं पैसे दते आ। क्यों? क्योंकि मैनू लालच पै जाना, कलू तो मैं नकारा हो जाऊ, मैं तो दिहाड़ी ती नहीं जाऊं जे तू आ कुछ करन लग गया, इनू बाहर कढ, असी रुखी मिसी खा के गुजारा कर लांगे, पर जो तू पाया इनू बाहर कढ ला। तो दुकानदार ने बाहर कढ़िया, भाई सिंह अपने घर नू जा रहा, तो उहदी दुकान बंद करन दा समा सी, दुकान बंद करके उहदे मन विच भी आया भी देखा जो ये गल कहिंदे दे जीवन च है, जे कह के गया कि इहदे जीवन च है ये कुछ, गया ते उहने जाके अपने घर दे अंदर दीवा जगाया, बाहर हनेरा है तां जिहड़ा दुकानदार है वह बिरल राही देख रहा भी अंदर की हो रहा। अंदर हुण तीन नहीं हुण चार जाने ने, एक फकीर भी बैठा उत्थे, वह फकीर कह रहा कहिंदा भाई सिंह नगर च तेरा नाम सुन के आया मैं, बड़ी तेरी महिमा, बड़ी तेरी महिमा, कई दरवाजियां ते घूमिया मैनू कुछ नहीं मिलिया, वह दसण वालिया ने कहा सी जे कुछ छकना जा भाई सिंह दे घर च चला जा तेनू उत्थों मिल जू, तेरा नाम सुन के आया मैं। हुण जो आटा लैके आया सी ना उहदे तीन प्रशादे बनाए, उहने तीन प्रशादे बने ते उहदे विचों दो फकीर ने छक ले, एक रह गया। यह सारी घटना सारी किरिया जिहड़ा दुकानदार है वह बिरल राही देख रहा है। फकीर ने दो छक ले, एक रह गया, हुण दो जाने ने भाई सिंह उपल ते उहदे घर वाली। फकीर नूं सत्कार दे नाल विदा कीता ते जिहड़ा वह एक प्रशादा सी ना वह दोवां ने अद्धा अद्धा करके छक के वह अकाल पुरख का शुकर किया। जे प्रसाद छती अमृत खाहे तिस ठाकुर को रख मन माहे, उहदा शुकर किया। जदों उन्होंने प्रशादा छक लिया तां दुकानदार ने दरवाजा खड़का दिता, भाई सिंह आ दरवाजा खोल। अंदर गया, हाथ जोड़े कहिंदा जो कुछ सुनिया सी ना तेरे जीवन विच वेख लिया, सुनिया सी तू संतोखी बहुत है, सुनिया सी तू संतोखी बहुत है, जो कुछ सुनिया सी वह वेख लिया, आ खडूर दी धरती विच हो सकदा इत्थे लोकां कोल बड़े बड़े घर ने, बहुत सहूलतां ने, पदार्थ ने, वह तेरे घर विच नहीं पर जो तेरे घर विच है उहनां कोल नहीं, जो तेरे घर विच है उहनां कोल नहीं। तेरे घर विच की है? तेरे घर विच है सावर ते संतोख। ते दुकानदार ने हाथ जोड़े कहिंदा मैं भी अपने आप नूं धर्मी कहाउणा, वह मैं भी जगरातियां ते जाना घुंगरू बन के नचदा, लोक मैनू भाई लैणा कहिंदे ने, यह होर नहीं सी कोई, यह भाई लैणा जिहड़ा दरवाजे खड़का रहा, लोक मैनू भाई लैणा कहिंदे ने, मैं भी जगरातियां ते जाना घुंगरू बन के मैं भी धर्मी कहाउणा, पर जो बात तेरे जीवन विच है ये मैनू किते होर नहीं मिली, पर मैनू हुण दस दे मिलिया कित्थों है सब कुछ। वह कहिंदा धन साहिब श्री गुरु नानक देव जी दे कोलों मिलिया मैनू, इत्थों चलिया सी भाई लैणा। ते दूसरी घटना सी भाई जोध दी, जित सेवे आ सुख पाईऐ सो साहिब सदा संभालीऐ। ते इतिहास दे कुछ नुकते हुंदे ने इन्हां नूं दिल च बसा के चलिया करो। भाई सिंह ने एड्रैस किहदा दिता जी? गुरु नानक महाराज दा। ते भाई जोध ने, भाई जोध ने किथे भेजिया? धन साहिब श्री गुरु नानक देव महाराज कोल। उन्होंने अपने शरीरां नाल नहीं जोड़िया, उन्होंने अपने तक सीमित नहीं रखिया, अपने शरीरां तक नहीं जोड़िया, उन्होंने भेजिया धन साहिब श्री गुरु नानक महाराज कोल। ते जे गुरु नानक महाराज दे घर दी गल करिए कहिंदे सिखा जे तू मेरे कोल आ गया ना ये जेड़ा पंथ है ये जेड़ा रास्ता ये मैं शरीरां नाल जोड़न वास्ते नहीं बनाया, पहली गल ये अकाल पुरख दे हुक्म नाल चलिया। भाई प्रहलाद सिंह दे रहतनामे तुसी पढ़ सकदे हो, धन साहिब श्री गुरु गोबिंद सिंह महाराज दा समकाली होया है ते उहदे विच ये वचन मिलदे ने आगे आ भाई अकाल की। 1880 दे करीब रतन सिंह पंगू ने पंथ प्रकाश विच लिखे ने, पर पहली लिखत भाई प्रहलाद सिंह दी है। आगे आ भाई अकाल की, ते केड़ी आ गया सी? तवै चलायो पंथ। क्यों? रास्ते पहला भी सी पर ओ रास्तियां ते सारे नहीं सी तुर सकदे। किते औरत नू कहा जांदा सी भी तू ए रास्ते ते तुर नहीं सकदी, किते नीवी जात वालियां नू कहा जांदा सी तुसी ए रब दे घर विच वड़ नहीं सकदे, कहा जांदा सी रब दा घर पर रब दे बंदे नू धक्के पैंदे सी। औरत नाल भी वितकरा ते नीवी जात वालियां नाल भी वितकरा, रास्ते पहला भी सी पर तुरन दा सारियां नू अधिकार नहीं सी। इत्थे की कहा, ए जेड़ा रास्ता चलिया ए अकाल पुरख दे हुक्म नाल चलिया, आग्या पई अकाल की तवै चलायो पंथ सब सिखण को हुक्म है गुरु मान्यो ग्रंथ। ओदे हुक्म नाल चलिया ते चलिया भी परमात्मा दे घर वल, किसे होर नाल जोड़न वास्ते किसे कर्म कांड दी गल नहीं, किसी अनमत की गल नहीं, किसी देहवाज की गल नहीं, किसी शरीर की पूजा की गल नहीं, बस इथे तो गल अकाल पुरख वाहगुरु जी के घर की है, शब्द ते सुरत की है, ओदे उपदेशा की है, ओदे सिद्धांतों की है, ओदे नाम की है, ओदी बाणी की है। लब लोभ अहंकार तज तृष्णा बहुत नाही बोलना, खन्यो तिखी, एक खंडे तो तिखा मार्ग है, वालों निकी वाल तो निका है, मतलब बहुत ही ध्यान दा मार्ग है, बहुत ही ध्यान दा मार्ग है। तुसी वेखे होने आ तमाशा करन वाले जदों आउंदे हुंदे सी ना, उन्होंने की करना, एक रस्सी बन लेनी ते रस्सी दे उपर तुरना, है तो अभ्यास ही सी ना उन्हां कोल, ध्यान सी, एकाग्रता सी, ध्यान दी एकाग्रता, इन्ना अभ्यास कीता कि वह रस्सियां ते तुर जांदे सी, ते थोड़ा जा ध्यान पलटा खादा नाल दी नाल धड़म करके डिगना। ते जिहड़ा सिखी दा मार्ग है ना, यह भी ध्यान दा मार्ग है। ता ही कहा सिखा आपने गुरु तो हर रोज सैकड़े वार सदके जा, बलिहारी गुर अपने दिओहाड़ी सदवार ते मिलेगा की जिन मानस ते देवते की। जो तू सैकड़े वार कुर्बान जाएगा तो रोजमर्रा की जिंदगी विच तेरा वाह वास्ता समाज नाल रहिंदा ना, जदों तू हर वक्त गुरु नूं याद करेगा तू किसी नाल झूठ नहीं बोलेगा। क्यों? क्योंकि गुरु कहिंदा है बोली है सच धर्म झूठ ना बोली है। जदों तू गुरु तो सदके जाएगा तू पराया हक नहीं खाएगा, क्योंकि गुरु कहिंदा है हक पराया नानका उस सुअर उस गाए, गुर पीर हामा तां परै जा बुरदार ना खाए। जदों तू गुरु नू चेते विच रखेगा, गुरु नू ध्यान विच रखेगा, गुरु तो सदके जावेगा तू किसे नाल ईरखा नहीं करेगा। क्यों जी? क्योंकि गुरु कहिंदा बिसर गई सब तात पराई, जब ते साध संगत मोहे पाई ना को बैरी नहीं बगाना, सगल संग हमको बन आई। जदों तू गुरु नू हर वक्त याद विच रखेगा ध्यान विच रखेगा तू किसी नाल नफरत नहीं करेगा। क्यों? क्योंकि तेरा गुरु कहिंदा अव्वल अल्लाह नूर उपाया कुदरत के सब बंदे, एक नूर ते सब जग उपजिया कौन भले को मंदे। जदों सारिया चीजा तेरे जीवन विच आ गई ना, तेरा ध्यान परपक हो गया, फिर गुरु ने जो वरतावा वरताउणा उहनू हुंदिया देर नहीं लगदी। जिन मानस ते देवते किए करत न लागी वार। धन साहब श्री गुरु हरगोबिंद सचे पातशाह उन्हां दे जीवन की एक घटना आउंदी है कि एक पंडित आया ते आके पातशाह नूं कहण लग्या, कहना पातशाह जी भी अज मैं तुहाडी हजूरी च कथा करनी है पर कथा भी मैं अपने गरुड़ पुराण की करनी है, जे हुक्म होवे हो सकदा है भी इह कई दिनां च पूरी होवे, कई दिनां च पूरी हो जाए। तो पातशाह जी कहन लगे कोई गल नहीं करो, पर हुण सोचण वाली गल यह है कि गुरु महाराज ने उन्हूं इजाजत क्यों दित्ती, सिखां नूं पता लग जाए उन्हां कोल की है ते साडे घर विच की है। नंबर एक, दूसरा सतगुरां नूं भरोसा सी, गुरसिख इन्ने परपक्क हुंदे सी सिक्खी विच, सुणदे सब कुछ सी, पर किसे एक भी सिख का जिक्र ऐसा नहीं कि जदों पंडित जी चले ते नाल ही हो तुरे होण,
ਵੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਫਤਿਹ ਬੁਲਾਤੀ ਵੀ ਸਤਿਗੁਰੂ ਜੀ ਵੀ ਮੈਂ ਚੱਲਿਆ ਮੈਂ ਇਹਦੀ ਕਥਾ ਤੋਂ ਪ੍ਰਭਾਵਿਤ ਹੋ ਗਿਆ। ਇੱਕ ਵੀ ਸਿੱਖ ਦਾ ਜ਼ਿਕਰ ਨਹੀਂ ਆਉਂਦਾ, ਸੁਣਦੇ ਸੀ ਪਰ ਪਤਾ ਲੱਗਦਾ ਸੀ ਇਹਨਾਂ ਦੇ ਘਰ ਵਿੱਚ ਕੀ ਹੈ ਤੇ ਸਾਡੇ ਘਰ ਵਿੱਚ ਕੀ ਹੈ। ਤੇ ਪੰਡਿਤ ਨੇ ਕਥਾ ਸ਼ੁਰੂ ਕਰਤੀ, ਉਹਨੇ ਕਥਾ ਸੁਣਾਈ ਵੀ ਜਦੋਂ ਜੀਵ ਚੜਾਈ ਕਰ ਜਾਂਦਾ ਨਾ ਉਹਨੂੰ ਰੱਬ ਤੱਕ ਪਹੁੰਚਦੇ ਆ, ਰੱਬ ਤੱਕ ਪਹੁੰਚਦੇ ਆ ਵੀ ਇੱਕ ਸਾਲ ਲੱਗਦਾ, ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਵੀ ਉਹਦੀ ਯਾਦ ਵਿੱਚ 365 ਦੀਵੇ ਜਗਾਉਣੇ ਚਾਹੀਦੇ ਨੇ, ਕਿਉਂਕਿ ਸਾਲ ਵਿੱਚ 365 ਦਿਨ ਹੁੰਦੇ ਨੇ ਤੇ ਹਰ ਰੋਜ਼ ਉਹਦੇ ਰਸਤੇ ਵਿੱਚ ਚਾਨਣ ਚਾਹੀਦਾ। ਜਦੋਂ ਪੰਡਿਤ ਨੇ ਇਹ ਕਥਾ ਕੀਤੀ ਇੱਕ ਸਿੱਖ ਉੱਠਿਆ, ਕਹਿੰਦਾ ਪੰਡਿਤ ਜੀ ਵੀ ਬੇਨਤੀ ਇਹ ਹੈ ਵੀ ਜਿਹੜਾ ਮਾਰਗ ਤੁਹਾਡਾ ਨਾ 365 ਦਿਨਾਂ ਵਾਲਾ ਵੀ ਇਹ ਸਾਡਾ ਨਹੀਂ ਹੈ, ਇਹ ਤੁਹਾਡਾ ਹੋ ਸਕਦਾ ਸਾਡਾ ਨਹੀਂ ਹੈ, ਇਹ ਤੂੰ 365 ਦਿਨਾਂ ਦੀ ਗੱਲ ਕਰਦਾ, ਸਾਨੂੰ ਆਪਣੇ ਗੁਰੂ ਤੇ ਇੰਨਾ ਭਰੋਸਾ ਹੈ ਇੰਨਾ ਵਿਸ਼ਵਾਸ ਹੈ ਛੇਵੇਂ ਪਾਤਸ਼ਾਹ ਤੇ ਵੀ ਅਸੀਂ ਤਾਂ ਇਹ ਕੰਮ ਇੱਕ ਦਿਨ ਚ ਹੀ ਕਰ ਸਕਦੇ ਹਾਂ। ਦੂਜਾ ਸਿੱਖ ਉੱਠ ਗਿਆ, ਕਹਿੰਦਾ ਭਰਾਵਾ ਵੀ ਤੈਂ ਗੱਲ ਵੱਡੀ ਕੀਤੀ ਹੈ, ਐਡੀ ਨਹੀਂ ਹੈ ਇਹ, ਇੱਕ ਦਿਨ ਨਹੀਂ ਲੱਗਣਾ, ਇੱਕ ਦਿਨ ਨਹੀਂ ਲੱਗਣਾ। ਉਹ ਕਹਿੰਦਾ ਵੀ ਮੈਂ ਇਹ ਸਫ਼ਰ ਕੁਝ ਘੜੀਆਂ ਚ ਤੈਅ ਕਰ ਸਕਦਾ। ਇੱਕ ਤੀਜਾ ਉੱਠ ਗਿਆ, ਉਹ ਕਹਿੰਦਾ ਵੀ ਤੁਸੀਂ ਵੀ ਗੱਲ ਵੱਡੀ ਕੀਤੀ ਹੈ, ਕਹਿੰਦਾ ਜਿਹੜਾ ਇਹ ਸਫ਼ਰ ਹੈ ਨਾ ਇਹ ਮੈਂ ਇੱਕ ਘੜੀ ਚ ਤੈਅ ਕਰ ਸਕਦਾ ਗੁਰੂ ਦੀ ਕਿਰਪਾ ਰਾਹੀਂ। ਇੱਕ ਚੌਥਾ ਉੱਠਿਆ, ਕਹਿੰਦਾ ਭਰਾਵੋ ਹੈ ਤਾਂ ਮੇਰੇ ਗੁਰਸਿੱਖ ਵੀਰ, ਜਿੰਨੀ ਕੁ ਤੁਹਾਨੂੰ ਸੋਝੀ ਸੀ ਤੁਸੀਂ ਬੋਲੇ ਤੇ ਜਿੰਨੀ ਕੁ ਮੈਨੂੰ ਸੋਝੀ ਸੀ, ਆਹ ਜਿਹੜਾ ਸਫ਼ਰ ਪੰਡਿਤ ਨੇ ਕਿਹਾ ਨਾ ਇਹ ਨਾ ਤਾਂ 365 ਦਿਨਾਂ ਦਾ, ਨਾ ਪੂਰੀ ਦਿਹਾੜੀ ਦਾ, ਨਾ ਕੁਝ ਘੜੀਆਂ ਦਾ, ਨਾ ਇੱਕ ਘੜੀ ਦਾ, ਉਹ ਤਾਂ ਇੱਕ ਨਿਮਖ ਦਾ ਗੁਰੂ ਕਿਰਪਾ ਕਰ ਦੇਵੇ। ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਤੇ ਪੰਡਿਤ ਉੱਠਿਆ ਤੇ ਜਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕਹਿੰਦਾ ਪਾਤਸ਼ਾਹ ਵੀ ਮੈਂ ਚੱਲਿਆ। ਮਹਾਰਾਜ ਕਹਿੰਦੇ ਪੰਡਿਤ ਜੀ ਵੀ ਇਜਾਜ਼ਤ ਤਾਂ ਕਈ ਦਿਨਾਂ ਦੀ ਲਈ ਸੀ, ਇਜਾਜ਼ਤ ਕਈ ਦਿਨਾਂ ਦੀ ਲਈ ਸੀ, ਤੁਸੀਂ ਕਿਉਂ ਚੱਲੇ ਹੋ? ਕਹਿੰਦਾ ਵੀ ਮੇਰੀ ਕਥਾ ਸਿੱਖਾਂ ਤੇ ਫਿੱਟ ਨਹੀਂ ਬਹਿੰਦੀ, ਗੱਜ ਕੇ ਆਖੋ ਸਤਨਾ, ਮੇਰੀ ਕਥਾ ਇਹਨਾਂ ਤੇ ਫਿੱਟ ਨਹੀਂ ਬਹਿੰਦੀ। ਇਹਦਾ ਜਵਾਬ ਦੇ ਗਏ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ। ਇੱਥੇ ਵਿਚਾਰ ਚੱਲਦੀ ਹੈ ਆਪਣੀ, ਇਹ ਹੈ ਧਿਆਨ ਦਾ ਮਾਰਗ ਸਿੱਖਾ। ਜੇ ਤੂੰ ਹਰ ਵਕਤ ਗੁਰੂ ਨੂੰ ਆਪਣੇ ਧਿਆਨ ਵਿੱਚ ਰੱਖੇਗਾ ਨਾ ਤੂੰ ਕਦੇ ਵੀ ਡਿੱਗੇਗਾ ਨਹੀਂ, ਟੋਏ ਟਿੱਬਿਆਂ ਚ ਨਹੀਂ ਕਰੇਗਾ, ਅਵਗਣਾਂ ਵਿੱਚ ਬਰਿਆਈਆਂ ਵਿੱਚ ਪਾਪਾਂ ਦੇ ਖੱਡਿਆਂ ਵਿੱਚ ਨਹੀਂ ਕਰੇਗਾ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ, ਇਹ ਮਾਰਗ ਹੈ ਪਰਮਾਤਮਾ ਦੇ ਘਰ ਦਾ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਪਹਿਲੀ ਬੇਨਤੀ ਕਿ ਸਾਡੀ ਮੰਜ਼ਿਲ ਹੈ ਪਰਮਾਤਮਾ, ਜਿਸ ਬਾਰੇ ਮੁੱਢ ਵਿੱਚ ਹੀ ਕਿਹਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ, ਇਹ ਮੰਜ਼ਿਲ ਹੈ ਸਾਡੀ। ਫਿਰ ਇਹ ਘਰ ਨੂੰ ਜਿਹੜਾ ਰਸਤਾ ਜਾ ਰਿਹਾ ਬਾਰ ਬਾਰ ਉਹ ਰਸਤੇ ਤੇ ਚੱਲਣ ਦੀ ਤਾਗੀਦ ਕੀਤੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ, ਜੋ ਮਾਰਗ ਤੈਨੂੰ ਗੁਰੂ ਨੇ ਦਿੱਤਾ ਉਹ ਤੇ ਤੁਰ। ਪਰ ਮਾਫ਼ ਕਰਨਾ, ਅਸੀਂ ਕਹਿੰਦੇ ਵੀ ਬਹੁਤ ਕੁਝ ਆ, ਸੁਣਦੇ ਵੀ ਬਹੁਤ ਕੁਝ ਆ, ਪਰ ਉਹ ਮਾਰਗ ਤੇ ਤੁਰਦੇ ਨਹੀਂ। ਪੁਸ਼ਤ ਪਥਕ ਤੇ ਮਾਰਗ ਨਾ ਧਰੈ ਪੈਰ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ, ਇਹ ਕਹਿਣ ਵਾਲਿਆਂ ਦਾ ਮਾਰਗ ਨਹੀਂ, ਇਹ ਤਾਂ ਕਰਨੀ ਕਮਾਈ ਕਰਨ ਵਾਲਿਆਂ ਦਾ ਮਾਰਗ ਹੈ। ਹਰ ਰੋਜ਼ ਅਰਦਾਸ ਵਿੱਚ ਆਪਾਂ ਕੀ ਕਹਿੰਦੇ ਹਾਂ, ਅਰਦਾਸ ਵਿੱਚ ਇਹੀ ਕਹਿੰਦੇ ਹਾਂ ਨਾ, ਪੰਜਾਂ ਪਿਆਰਿਆਂ ਚਾਰੇ ਸਾਹਿਬਜ਼ਾਦਿਆਂ, ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ ਤਿਨ੍ਹਾਂ ਦੀ ਕਮਾਈ ਦਾ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਹ ਕਰਨੀ ਤਹ ਪੂਰੀ ਮਤ ਕਰਨੀ ਵਾਜੋਂ ਘੱਟੇ ਘੱਟ, ਇਹ ਉਹਨਾਂ ਦਾ ਘਰ ਹੈ ਜੋ ਕਹਿੰਦੇ ਵੀ ਨੇ ਤੇ ਜੋ ਕਰਦੇ ਵੀ ਨੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਸਿੱਧ ਪੁੱਛਦੇ ਨੇ ਕਿ ਨਾਨਕ ਜੀ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ। ਜਦੋਂ ਉਹਨਾਂ ਨੇ ਸਭ ਕੁਝ ਕਰ ਲਿਆ ਨਾ, ਸਵਾਲ ਜਵਾਬ ਹੋ ਗਏ, ਉਹਨਾਂ ਦੇ ਨਾਟਕ ਚੇਟਕ ਹੋ ਗਏ, ਪੱਲੇ ਕੁਝ ਨਹੀਂ ਪਿਆ ਉਹਨਾਂ ਦੇ, ਉਹ ਹਾਰ ਗਏ। ਫਿਰ ਮਹਾਰਾਜ ਨੂੰ ਪੁੱਛਦੇ ਨੇ ਤੁਹਾਡਾ ਗੁਰੂ ਕੌਣ ਹੈ, ਤੇਰਾ ਕਾਵਨ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ ਹੈ। ਤੇ ਪਾਤਸ਼ਾਹ ਜੀ ਦਾ ਉੱਤਰ ਕੀ ਸੀ? ਸ਼ਬਦ ਗੁਰੂ ਸੁਰਤ ਤੁਣ ਚੇਲਾ। ਤੇ ਕਲਗੀਧਰ ਪਾਤਸ਼ਾਹ ਨੇ ਕੀ ਕਿਹਾ? ਆ ਗਿਆ ਭਾਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਗੁਰੂ ਮਾਨਿਓ। ਤੇ ਫਿਰ ਜੋ ਪਹਿਲੇ ਜਾਮੇ ਚ ਕਿਹਾ ਉਹੀ ਦਸਵੇਂ ਜਾਮੇ ਵਿੱਚ ਕਿਹਾ, ਜੋ ਪਹਿਲੇ ਜਾਮੇ ਵਿੱਚ ਕਿਹਾ ਉਹੀ ਦਸਵੇਂ ਜਾਮੇ ਵਿੱਚ ਕਿਹਾ। ਫਿਰ ਆ ਜਿਹੜਾ ਵਿਚਕਾਰਲਾ ਸਮਾਂ ਲਗਭਗ 239 ਸਾਲ ਦਾ ਸਮਾਂ ਬਣਦਾ ਹੈ, ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਲਗਭਗ 239 ਸਾਲ ਦਾ ਸਮਾਂ ਬਣਦਾ ਹੈ। ਜੋ ਪਹਿਲੇ ਜਾਮੇ ਵਿੱਚ ਕਿਹਾ ਉਹ ਦਸਵੇਂ ਜਾਮੇ ਵਿੱਚ ਕਿਹਾ, ਫਿਰ ਪਿਛਲੇ ਜਾਮੇ ਜਿਹੜੇ ਵਿਚਲੇ ਨੇ ਉਹ ਕਿਉਂ ਧਾਰਨ ਕੀਤੇ? ਜਦੋਂ ਗੱਲ ਤਾਂ ਇੱਕੋ ਹੀ ਕੀਤੀ, ਪਹਿਲੇ ਜਾਮੇ ਵਿੱਚ ਵੀ ਉਹੀ ਕੀਤੀ ਤੇ ਦਸਵੇਂ ਜਾਮੇ ਵਿੱਚ ਵੀ ਉਹੀ ਕੀਤੀ। ਕਾਰਨ ਕੀ ਸੀ? ਜੋ ਬਾਣੀ ਵਿੱਚ ਕਿਹਾ ਉਹ ਆਪਣੇ ਸਰੀਰ ਤੇ ਕਰਕੇ ਵਿਖਾਇਆ। ਜੋ ਗੁਰਬਾਣੀ ਵਿੱਚ ਕਿਹਾ ਨਾ ਉਹ ਕਰਕੇ ਵਿਖਾਇਆ। ਅੱਜ ਗੁਰਬਾਣੀ ਦੇ ਅਰਥ ਪੜ੍ਹਨ ਵਾਸਤੇ ਪੋਥੀਆਂ, ਸਟੀਕ, ਟੀਕੇ ਤੁਹਾਨੂੰ ਬੜੇ ਮਿਲ ਜਾਣਗੇ, ਵੱਖ ਵੱਖ ਭਾਸ਼ਾਵਾਂ ਵਿੱਚ ਮਿਲ ਜਾਣਗੇ, ਪਰ ਸਭ ਤੋਂ ਪਹਿਲਾ ਟੀਕਾ ਗੁਰੂ ਸਾਹਿਬਾਨਾਂ ਦਾ ਜੀਵਨ ਹੈ। ਜੋ ਬਾਣੀ ਚ ਕਿਹਾ ਉਹਨਾਂ ਨੇ ਆਪਣੇ ਤਨ ਤੇ ਹੰਢਾ ਕੇ ਪੇਸ਼ ਕੀਤਾ, ਉਹਨਾਂ ਨੇ ਤਨ ਤੇ ਹੰਢਾ ਕੇ ਪੇਸ਼ ਕੀਤਾ। ਹੁਕਮ ਦੀ ਗੱਲ ਸਾਰੇ ਕਰਦੇ ਸੀ ਪਰ ਹੁਕਮ ਵਿੱਚ ਕਿਵੇਂ ਚੱਲਣਾ, ਪੜੋ ਭਾਈ ਲੈਣੇ ਦਾ ਜੀਵਨ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸੇਵਾ ਕਿਵੇਂ ਕਰਨੀ ਹੈ? ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੱਸਦੇ ਆ। ਰਿਸ਼ਤੇਦਾਰੀ ਕਿਵੇਂ ਨਿਭਾਉਣੀ ਹੈ? ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੱਸਦੇ ਆ। ਉਹ ਅਕਾਲ ਪੁਰਖ ਪਰਮਾਤਮਾ ਦੇ ਭਾਣੇ ਨੂੰ ਕਿਵੇਂ ਮੰਨਣਾ? ਤੇਰਾ ਕੀ ਆ ਮਿੱਠਾ ਲਾਗੈ ਹਰਨਾਮ ਪਦਾਰਥ, ਨਾਨਕ ਮੰਗੈ ਪੜੋ ਜੀਵਨ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਤੇ ਫਿਰ ਇਹ ਬਣਾ ਹੋਵੇ ਕਿ ਜਿਹੜਾ ਆਵੇ ਤੇਰੇ ਸਿਰ ਤੇ ਪੈਰ ਰੱਖ ਕੇ ਚਲਾ ਜਾਵੇ, ਤੇ ਅਣਖ ਦਾ ਜੀਵਨ ਕਿਵੇਂ ਜਿਉਣਾ? ਅਣਖ ਦਾ ਜੀਵਨ ਕਿਵੇਂ ਜਿਉਣਾ? ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਤੇ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਏ ਮਹਾਰਾਜ, ਤੇ ਉਹਨਾਂ ਨੇ ਵੀ ਦੱਸ ਦਿੱਤਾ ਮੇਰੇ ਘਰ ਵਿੱਚ ਪੁੱਤਰ ਪਿਆਰੇ ਨਹੀਂ, ਮੇਰੇ ਘਰ ਵਿੱਚ ਸਿਧਾਂਤ ਪਿਆਰੇ ਨੇ। ਜੇ ਮੇਰਾ ਸਕਾ ਪੁੱਤਰ ਸਿਧਾਂਤਾਂ ਤੇ ਸੱਟ ਮਾਰੇ, ਗੁਰਬਾਣੀ ਦੇ ਇੱਕ ਸ਼ਬਦ ਨੂੰ ਬਦਲੇ, ਉਹ ਮੇਰਾ ਪੁੱਤਰ ਨਹੀਂ, ਉਹਨੂੰ ਮੈਂ ਆਪਣੇ ਘਰ ਚੋਂ ਬਾਹਰ ਕੱਢਦਾ। ਮੇਰੇ ਘਰ ਵਿੱਚ ਔਲਾਦ ਪਿਆਰੀ ਨਹੀਂ, ਮੇਰੇ ਘਰ ਵਿੱਚ ਸਿਧਾਂਤ ਪਿਆਰੇ ਨੇ। ਤੇ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ। ਤੇ ਅੱਜ ਤੱਕ ਕੀ ਕਿਹਾ ਜਾਂਦਾ ਸੀ ਜੀ ਧਰਮ ਕਮਾਉਣਾ ਕਦੋਂ? ਵੱਡੀਆਂ ਉਮਰਾਂ ਚ ਜਾ ਕੇ, ਜਦੋਂ ਵੱਡੀਆਂ ਉਮਰਾਂ ਚ ਚਲੇ ਗਏ ਨਾ ਧਰਮ ਕਮਾ ਲਾਂਗੇ। ਪਰ ਇੱਧਰ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਦੂਜੇ ਦੇ ਲਈ ਕੁਰਬਾਨੀ ਦੇਣੀ, ਸ਼ਹਾਦਤ ਦੇਣੀ ਆਪਣੇ ਘਰ ਲਈ ਹਰ ਕੋਈ ਕਰਦਾ, ਆਪਣੇ ਧਰਮ ਲਈ ਮਰ ਮਿਟਣਾ ਲਗਭਗ ਹਰ ਧਰਮ ਵਿੱਚ ਮਿਲ ਸਕਦਾ ਕੁਝ ਕੁ ਮਤਾਂ ਨੂੰ ਛੱਡ ਕੇ, ਪਰ ਦੂਜੇ ਲਈ ਕੁਰਬਾਨ ਹੋ ਜਾਣਾ, ਦੂਜੇ ਲਈ ਸ਼ਹਾਦਤ ਦੇਣੀ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਕੀ ਢਾਕੀ ਚਾਦਰ। ਉਹ ਅਕਾਲ ਪੁਰਖ ਪਰਮਾਤਮਾ ਦਾ ਹਰ ਵਕਤ ਸ਼ੁਕਰ ਕਿਵੇਂ ਕਰਨਾ? ਕੇਵਲ 42 ਕੁ ਸਾਲ ਦੀ ਉਮਰ ਹੈ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਔਰ ਜ਼ਿੰਦਗੀ ਵਿੱਚ ਇੱਕ ਵੀ ਦਿਨ ਐਸਾ ਨਹੀਂ ਆਇਆ ਜਿਹੜਾ ਸੁੱਖਾਂ ਲੱਦਾ ਹੋਵੇ। 22 ਸ਼ਹਾਦਤਾਂ ਪਰਿਵਾਰ ਦੀਆਂ ਹੋ ਗਈਆਂ, 4 ਸਾਹਿਬਜ਼ਾਦੇ ਉਹਨਾਂ ਦੀਆਂ ਸ਼ਹਾਦਤਾਂ ਹੋ ਗਈਆਂ, ਤੇ ਸਿਰਫ ਡੇਢ ਸਰੀਰ ਦਾ ਸੰਸਕਾਰ ਕਲਗੀਧਰ ਨੇ ਆਪਣੇ ਹੱਥੀਂ ਕੀਤਾ। ਧੰਨ ਮਾਤਾ ਅਜੀਤ ਕੌਰ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦਾ ਪਾਵਨ ਸੀਸ ਚਾਰੇ ਸਾਹਿਬਜ਼ਾਦਿਆਂ ਦਾ ਹੱਥੀਂ ਇਸ਼ਨਾਨ ਨਹੀਂ ਕਰਾਇਆ, ਕੱਫਣ ਨਹੀਂ ਪਾਇਆ, ਤੇ ਫਿਰ ਉਹਨਾਂ ਦਾ ਸੰਸਕਾਰ ਵੀ ਨਹੀਂ ਕੀਤਾ। ਕਦੇ ਆਨੰਦਗੜ੍ਹ ਦਾ ਕਿਲਾ ਛੱਡਦੇ ਨੇ, ਚਮਕੌਰ ਦੀ ਗੜੀ, ਮਾਛੀਵਾੜੇ ਦਾ ਜੰਗਲ, ਸਾਰਾ ਜੀਵਨ ਪੜ੍ਹ ਕੇ ਵੇਖ ਲਓ, ਪਰ ਇੱਕ ਦਿਨ ਵੀ ਕਲਗੀਧਰ ਨੇ ਪਰਮਾਤਮਾ ਨੂੰ ਇਹ ਨਹੀਂ ਕਿਹਾ ਪਰਮਾਤਮਾ ਤੂੰ ਮੇਰੇ ਨਾਲ ਕੀ ਕੀਤਾ, ਪਰਮਾਤਮਾ ਐ ਰੱਬ ਜੀ ਤੂੰ ਮੇਰੇ ਨਾਲ ਕੀ ਕੀਤਾ? ਇੱਕ ਵੀ ਦਿਨ ਐਸਾ ਨਹੀਂ ਆਇਆ ਜਿਸ ਦਿਨ ਉਹਨੇ ਅਕਾਲ ਪੁਰਖ ਪਰਮਾਤਮਾ ਨੂੰ ਲਾਂਭਾ ਦਿੱਤਾ ਹੋਵੇ। ਜੋ ਗੁਰਬਾਣੀ ਚ ਕਿਹਾ ਉਹ ਕਰਕੇ ਵਿਖਾਇਆ। ਪਰ ਸਾਡਾ ਕੰਮ ਕੀ ਹੈ? ਪੂਛਤ ਪਥਕ ਤੇ ਮਾਰਗਨਾ ਧਰੈ ਪੈਰ ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਐ। ਪੂਛਤ ਹੈ ਵੈਦ ਖਾਤ ਔਖਦ ਨ ਸੰਜਮ ਸਹਿ ਕੈਸੇ ਮੇਟੈ ਰੋਗ ਸੁਖ ਸਹਿਜ ਸੁਮਾਈਐ। ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੈ ਰਿਦੈ ਬੇ ਵਿਚਾਰ ਕਤ ਸੇਜਾ ਬੁਲਾਈਐ। ਗਾਏ ਸੁਣੇ ਆਖੇ ਮੀਚੇ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਜੋ ਲਓ ਗਹੋਂ ਨਾ ਕਮਾਈਐ। ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਮੰਜ਼ਲ ਪਰਮਾਤਮਾ ਹੈ ਤੇ ਜਿਹੜਾ ਮਾਰਗ ਹੈ ਉਹ ਗੁਰੂ ਵੱਲੋਂ ਦਰਸਾਇਆ ਮਾਰਗ ਹੈ। ਹੋਰ ਕਿਸੇ ਵੀ ਅਣ ਮਤ ਦੇ ਵਿੱਚ ਸਿੱਖ ਵਿਸ਼ਵਾਸ ਨਹੀਂ ਰੱਖਦਾ। ਤੇ ਅਗਲੀ ਗੱਲ, ਇਹ ਮਾਰਗ ਤੇ ਜਦੋਂ ਤੁਰਨਾ ਤਾਂ ਰਸਤੇ ਦੀ ਪੂੰਜੀ ਕਿਹੜੀ ਹੈ? ਖੁਰਾਕ ਵੀ ਚਾਹੀਦੀ ਹੈ ਨਾ, ਭੋਜਨ ਪਾਣੀ ਵੀ ਚਾਹੀਦਾ ਜਦੋਂ ਇਹ ਮਾਰਗ ਤੇ ਤੁਰਨਾ। ਹੁਣ ਇਹ ਮਾਰਗ ਹੈ ਅੰਦਰਲਾ, ਇਹਨੂੰ ਬਾਹਰਲੇ ਮਾਰਗ ਨਾਲ ਜੋੜ ਕੇ ਨਾ ਵੇਖ ਲਿਓ। ਸੁਰਤੀ ਕੈ ਮਾਰਗ ਚਲਟ ਕੈ, ਇਹ ਮਾਰਗ ਹੈ ਅੰਦਰਲਾ ਤੇ ਹੁਣ ਖੁਰਾਕ ਕਿਹੜੀ ਹੈ ਉਹ ਵੀ ਪਾਤਸ਼ਾਹ ਜੀ ਨੇ ਦੱਸੀ। ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ। ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਇਹ ਖੁਰਾਕ ਨੂੰ ਖਾ ਕੇ ਤੁਰਦਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਕ ਥਾਲ ਦੀ ਤਰ੍ਹਾਂ ਨੇ, ਇਹ ਪ੍ਰਤੀਕ ਹੈ, ਇੱਕ ਥਾਲ ਦੀ ਤਰ੍ਹਾਂ ਨੇ। ਇੱਥੇ ਥਾਲ ਸ਼ਬਦ ਕਿਉਂ ਵਰਤਿਆ? ਕਿਉਂਕਿ ਜਿਹੜੇ ਉਹ ਵਕਤ ਦੇ ਆਪਣੇ ਆਪ ਨੂੰ ਧਰਮੀ ਲੋਕ ਕਹਾਉਂਦੇ ਸੀ ਨਾ, ਜੋਗੀ ਲੋਕ, ਉਹਨਾਂ ਕੋਲ ਖੱਪਰ ਹੁੰਦੇ ਸੀ। ਉਹ ਖੱਪਰ ਚੱਕਣੇ ਤੇ ਲੋਕਾਂ ਦੇ ਘਰਾਂ ਵਿੱਚ ਮੰਗਣ ਵਾਸਤੇ ਜਾਣਾ। ਪਰ ਜਿਹੜਾ ਥਾਲ ਹੁੰਦਾ ਸੀ ਇਹਦਾ ਸੰਬੰਧ ਗ੍ਰਿਸਤੀ ਜੀਵਨ ਨਾਲ ਹੁੰਦਾ ਸੀ। ਇਹ ਜਿਹੜਾ ਘਰ ਹੈ ਨਾ, ਇਹ ਗ੍ਰਿਸਤੀਆਂ ਦੇ ਲਈ ਵੀ ਹੈ। ਇੱਥੇ ਗ੍ਰਿਸਤੀਆਂ ਨੂੰ ਫਿਟਕਾਰ ਨਹੀਂ ਪਾਈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਤੇ ਦੂਸਰਾ ਜਿਹੜਾ ਥਾਲ ਹੈ ਨਾ, ਇਹ ਰਜੀਵੇਂ ਦਾ ਪ੍ਰਤੀਕ ਹੈ, ਰਜੀਵੇਂ ਦਾ ਪ੍ਰਤੀਕ। ਤੇ ਜਦੋਂ ਮਨੁੱਖ ਨੇ ਰੱਜ ਕੇ ਖਾਣਾ ਹੋਵੇ ਕਹਿਣਾ ਵੀ ਕੌਲੀਆਂ ਬਾਟੀਆਂ ਪਰੇ ਕਰ, ਹੁਣ ਥਾਲ ਚ ਹੀ ਪਾ। ਤੇ ਜਦੋਂ ਤੋਂ ਸਿੱਖਾ ਇਹ ਥਾਲ ਨਾਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਸੰਬੰਧ ਬਣਾਵੇਗਾ, ਹਰ ਤਰ੍ਹਾਂ ਦੀ ਭੁੱਖ ਮਿਟੇਗੀ, ਅੱਖਾਂ ਦੀ ਭੁੱਖ ਵੀ ਮਿਟੇਗੀ। ਭੁੱਖ ਇੱਕ ਤਰ੍ਹਾਂ ਦੀ ਨਹੀਂ ਹੈ, ਅੱਖੀਂ ਵੇਖਣਾ ਰਜੀਆਂ ਬਹੁਰੰਗ ਤਮਾਸ਼ੇ। ਅੱਖਾਂ ਦੀ ਭੁੱਖ ਹੈ, ਕੰਨਾਂ ਦੀ ਭੁੱਖ ਹੈ, ਰਸਨਾ ਦੀ ਭੁੱਖ ਹੈ ਤੇ ਹਿਰਦੇ ਦੀ ਭੁੱਖ ਹੈ। ਹਰ ਤਰ੍ਹਾਂ ਦੀ ਭੁੱਖ ਮਿਟੇਗੀ ਜਦੋਂ ਬਾਣੀ ਨਾਲ ਸੰਬੰਧ ਬਣਾਏਗਾ, ਬਾਣੀ ਨਾਲ ਜੁੜੇਗਾ। ਤੇ ਤੀਸਰਾ ਜਿਹੜਾ ਇਹ ਥਾਲ ਹੈ, ਇਹ ਸਤਿਕਾਰ ਦਾ ਪ੍ਰਤੀਕ ਹੈ, ਇਹ ਸਤਿਕਾਰ ਦਾ ਪ੍ਰਤੀਕ ਹੈ। ਤੇ ਜਿਹੜਾ ਵੀ ਗੁਰੂ ਕੋਲ ਆਉਂਦਾ ਨਾ, ਗੁਰੂ ਅੱਤ ਦਰਜੇ ਦਾ ਸਤਿਕਾਰ ਦਿੰਦਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ। ਤੇ ਕੋਈ ਕਹਿੰਦਾ ਸੀ ਵੀ ਤੁਸੀਂ ਮੇਰੀਆਂ ਭੇਡਾਂ ਤੇ ਮੈਂ ਤੁਹਾਡਾ ਮਾਲਕ, ਐਸਾ ਵੀ ਤਾਂ ਹੈ ਨਾ। ਕਈ ਪੈਗੰਬਰਾਂ ਨੇ ਕਿਹਾ ਤੁਸੀਂ ਮੇਰੀਆਂ ਭੇਡਾਂ, ਮੈਂ ਤੁਹਾਨੂੰ ਚਾਰਨ ਵਾਸਤੇ ਆਇਆ। ਤੇ ਇੱਧਰ ਕੀ ਕਿਹਾ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਤੁਸੀਂ ਮੈਨੂੰ ਪਿਆਰੇ ਲੱਗਦੇ ਹੋ, ਆਓ ਆਪਾਂ ਰਲ ਕੇ ਇੱਕ ਕੰਮ ਕਰੀਏ। ਕਿਹੜਾ? ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਦੋਂ ਸਤਿਗੁਰਾਂ ਦੇ ਦਰ ਤੇ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਨਾ, ਤਾਂ ਰਾਗੀ ਸਿੰਘ ਸਹਿਬਾਨ ਕੀਰਤਨ ਕਰ ਰਹੇ ਨੇ, ਕੁਝ ਸੰਗਤ ਉਹਨਾਂ ਦੇ ਪਿੱਛੇ ਬੈਠੀ ਹੈ, ਕੁਝ ਸਨਮੁਖ ਬੈਠੀ ਹੈ, ਕੁਝ ਨਮਸਕਾਰ ਕਰ ਰਹੇ ਨੇ, ਕੁਝ ਬਾਹਰ ਬੈਠੀ ਹੈ ਪ੍ਰਕਰਮਾਂ ਵਿੱਚ, ਤੇ ਬਾਕੀ ਦੀ ਸੰਗਤ ਉੱਪਰ ਗੈਲਰੀ ਚ ਬੈਠੀ ਹੈ। ਬਾਕੀ ਦੀ ਸੰਗਤ ਗੈਲਰੀ ਚ ਬੈਠੀ ਹੈ, ਉੱਚੀ ਜਗ੍ਹਾ ਬੈਠੀ ਹੈ। ਇਹ ਗੁਰੂ ਕਹਿੰਦਾ ਸਿੱਖਾ ਆ ਤਾਂ ਸਹੀ ਮੇਰੇ ਕੋਲ, ਆਪਾਂ ਰਲ ਕੇ ਰੱਬ ਦੀ ਗੱਲ ਕਰੀਏ, ਮੈਂ ਤੈਨੂੰ ਇੰਨਾ ਸਤਿਕਾਰ ਦੇਵਾਂਗਾ, ਮੈਂ ਹੇਠਾਂ ਬੈਠਾਂਗਾ ਤੇ ਤੈਨੂੰ ਮੈਂ ਉੱਪਰ ਬਿਠਾਵਾਂਗਾ, ਮੈਂ ਹੇਠਾਂ ਬੈਠਾਂਗਾ ਤੇ ਤੈਨੂੰ ਮੈਂ ਉੱਪਰ ਬਿਠਾਵਾਂਗਾ, ਤੈਨੂੰ ਇੰਨਾ ਸਤਿਕਾਰ ਦੇਵਾਂਗਾ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਤੇ ਜਿਹੜੀ ਖੁਰਾਕ ਹੈ ਨਾ, ਉਹ ਤਿੰਨ ਤਰੀਕਿਆਂ ਨਾਲ ਬਣਦੀ ਹੈ ਖੁਰਾਕ। ਇੱਕ ਉਹ ਹੈ, ਜੇ ਪ੍ਰਸ਼ਾਦਾ ਬਣਾਉਣਾ ਹੋਵੇ ਤਾਂ ਆਪਾਂ ਤਵੀ ਤੇ ਬਣਾਉਣੇ ਆ, ਤਵੀ ਤੇ ਬਣਾਉਣੇ ਆ ਪ੍ਰਸ਼ਾਦਾ। ਤੇ ਜੇ ਦਾਲ ਸਬਜ਼ੀ ਬਣਾਉਣੀ ਹੋਵੇ ਤੇ ਉਹਨੂੰ ਪਾਣੀ ਵਿੱਚ ਪਾ ਕੇ ਦੇਗ ਵਿੱਚ ਰੱਖਦੇ ਹਾਂ। ਤੇ ਜੇ ਕੁਝ ਦਾਣੇ ਖਾਣੇ ਹੋਣ ਤੇ ਉਹਨਾਂ ਨੂੰ ਰੇਤੇ ਚ ਭੁੰਨਦੇ ਆ, ਉਹਨਾਂ ਨੂੰ ਰੇਤੇ ਚ ਭੁੰਨਦੇ ਆ। ਉਹ ਬਲਿਹਾਰ ਜਾਈਏ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ, ਉਹ ਗੁਰੂ ਰੂਪ ਮਾਂ ਨੇ ਸਿੱਖ ਰੂਪ ਬੱਚੇ ਲਈ ਜਿਹੜਾ ਭੋਜਨ ਬਣਾਇਆ ਉਹ ਤਿੰਨੇ ਤਰੀਕਿਆਂ ਨਾਲ ਬਣਾਇਆ। ਉਹਨਾਂ ਨੇ ਤੱਤੀ ਤਵੀ ਤੇ ਚੌਂਕੜਾ ਵੀ ਲਾਇਆ, ਉਹਨਾਂ ਨੇ ਦੇਗਾਂ ਚ ਉਬਾਲੇ ਵੀ ਖਾਧੇ ਤੇ ਉਹਨਾਂ ਨੇ ਗਰਮ ਰੇਤ ਸੀਸ ਵਿਚ ਵੀ ਪਵਾਇਆ ਤੇ ਸੱਚਾ ਭੋਜਨ ਵਾਹਿਗੁਰੂ ਜੀ ਦੇ ਨਾਮ ਦਾ ਸਾਡੇ ਅੱਗੇ ਪਰੋਸ ਕੇ ਰੱਖ ਦਿੱਤਾ, ਸਾਡੇ ਅੱਗੇ ਪਰੋਸ ਕੇ ਰੱਖ ਦਿੱਤਾ। ਥਾਲ ਵਿਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੇ, ਜੇ ਕੋ ਪੁੰਛੈ, ਜੇ ਕੋ ਇਹਨੂੰ ਖਾ ਲਵੇ ਤੇ ਖਾ ਕੇ ਪਚਾ ਲਵੇ, ਹਾਜ਼ਮ ਕਰ ਲਵੇ, ਫਿਰ ਤਾਕਤ ਕੀ ਬਣਦੀ ਹੈ, ਉਹ ਕਿੰਨਾ ਕੁ ਬਲਵਾਨ ਹੋ ਜਾਂਦਾ ਆਤਮਾ ਕਰਕੇ। ਜੇ ਕੋ ਖਾਵੇ, ਜੇ ਕੋ ਪੁੰਛੈ, ਤਿਸ ਕਾ ਹੋਏ ਉਧਾਰੋ, ਉਹਦਾ ਉਧਾਰ ਹੋ ਜਾਂਦਾ। ਇਹ ਵਸਤ ਤਜੀ ਨਹੀਂ ਜਾਈ। ਗੁਰੂ ਮਹਾਰਾਜ ਨੇ ਸਿੱਖ ਨੂੰ ਵੱਖ ਵੱਖ ਦਿਨਾਂ ਨਾਲ ਨਹੀਂ ਜੋੜਿਆ ਵੀ ਪੂਰਨਮਾਸੀ ਵਾਲੇ ਦਿਨ ਮੇਰੇ ਕੋਲ ਆ ਜੀ, ਮੱਸਿਆ ਨੂੰ ਆ ਜੀ, ਜਾਂ ਸੰਗਰਾਂਦ ਨੂੰ ਆ ਜੀ। ਨਹੀਂ ਨਹੀਂ, ਨਾ ਸਿੱਖ ਪੂਰਨਮਾਸੀ ਦਾ ਸਿੱਖ ਹੈ, ਨਾ ਮੱਸਿਆ ਦਾ ਤੇ ਨਾ ਸੰਗਰਾਂਦ ਦਾ। ਇੱਥੇ ਤਾਂ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ। ਇਹ ਵਸਤ ਤਜੀ ਨਹੀਂ ਜਾਈ, ਨਿਤ ਨਿਤ ਰੱਖ ਉਰਧਾਰੋ। ਤਮ ਸੰਸਾਰ, ਆ ਸੰਸਾਰ ਕੀ ਹੈ? ਅੰਧਕਾਰ ਹੈ। ਤਮ ਸੰਸਾਰ ਚਰਨ ਲੱਗ ਤਰੀਏ, ਤੇ ਅਖੀਰ ਵਿੱਚ ਪ੍ਰਾਪਤੀ ਕਿ ਹੋਈ ਸਭ ਨਾਨਕ ਬ੍ਰਹਮ ਪਸਾਰੋ, ਸਭ ਪਾਸੇ ਅਕਾਲ ਪੁਰਖ ਪਰਮਾਤਮਾ ਦੇ ਦਦਾਰੇ ਹੋਣ ਲੱਗੇ। ਜਿਹਨੇ ਜਪਿਆ ਉਹ ਅੰਦਰੋਂ ਬਲਵਾਨ ਹੋ ਗਿਆ। ਸਿੱਖ ਕੌਮ ਦਾ ਇੱਕ ਵਿਦਵਾਨ ਹੋਇਆ ਸਰਦਾਰ ਸੁਰਮੁਖ ਸਿੰਘ ਅਮੋਲ, ਜਿਹਨੂੰ ਆਪਾਂ ਛੋਟੇ ਸ਼ਬਦਾਂ ਵਿੱਚ ਐਸ ਐਸ ਅਮੋਲ ਕਹਿੰਦੇ ਆ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਾ ਪਿੰਗਲਵਾੜੇ ਰਹਿੰਦਾ ਸੀ, ਵਾਹਿਗੁਰੂ ਜਤੀਮ ਖਾਂਡੇ ਰਹਿੰਦਾ ਸੀ। ਇੱਥੇ ਪੜਿਆ। ਇੱਕ ਵਾਰੀ ਕੀ ਹੋਇਆ, ਸਰਬ ਧਰਮ ਸੰਮੇਲਨ ਸੀ, ਵੱਖ ਵੱਖ ਧਰਮਾਂ ਦੇ ਬੁਲਾਰੇ ਉਥੇ ਆਪੋ ਆਪਣੀ ਤਕਰੀਰ ਪੇਸ਼ ਕਰਨ ਵਾਸਤੇ ਆਏ ਹੋਏ ਨੇ, ਕਿ ਸਨਾਤਨ ਮਤ ਦੇ, ਇਸਲਾਮ ਮਤ ਦੇ, ਤੇ ਈਸਾਈ ਮਿਸ਼ਨਰੀ ਵੀ ਉਥੇ ਬੈਠਾ। ਤੇ ਐਸ ਐਸ ਅਮੋਲ ਉਹ ਵਕਤ ਦਸਵੀਂ ਕਲਾਸ ਵਿਚ ਪੜਦਾ, ਨਿੱਕੀ ਉਮਰ ਹੈ। ਇਹਨੇ ਐਸੀ ਤਕਰੀਰ ਕੀਤੀ ਸਿੱਖ ਪੰਥ ਦੀ, ਖਾਲਸਾ ਧਰਮ ਦੀ, ਗੁਰੂ ਨਾਨਕ ਦੇ ਘਰ ਦੀ, ਐਸੀ ਗੱਲ ਛੋਟੇ ਸ਼ਬਦਾਂ ਵਿਚ ਲਾਜਵਾਬ ਕੀਤੀ ਕਿ ਉਹ ਜਿਹੜਾ ਈਸਾਈ ਮਿਸ਼ਨਰੀ ਸੀ ਬਹੁਤ ਪ੍ਰਭਾਵਿਤ ਹੋ ਗਿਆ। ਉਹ ਮਨ ਹੀ ਮਨ ਸੋਚਦਾ ਵੀ ਕਿਤੇ ਇਹ ਬੱਚਾ ਸਾਡੇ ਘਰ ਵਿਚ ਹੋਵੇ, ਕਿਤੇ ਬੱਚਾ ਸਾਡੇ ਘਰ ਵਿਚ ਹੋਵੇ। ਤੇ ਜਦੋਂ ਉਹਨੇ ਤਕਰੀਰ ਪੇਸ਼ ਕਰਕੇ ਫਤਿਹ ਬੁਲਾ ਕੇ ਐਸ ਐਸ ਅਮੋਲ ਬੈਠਾ ਨਾ, ਉਹ ਮਿਸ਼ਨਰੀ ਜਾ ਕੇ ਕਹਿਣ ਲੱਗਿਆ, ਕਹਿੰਦਾ ਭਰਾਵਾ ਐ ਦੱਸ ਵੀ ਤੂੰ ਕਿੱਥੇ ਰਹਿਣਾ? ਕਹਿੰਦਾ ਜੀ ਮਾਤਾ ਪਿਤਾ ਚੜਾਈ ਕਰ ਗਏ, ਯਤੀਮਖਾਨੇ ਹੋਣਾ। ਉਹ ਬੜਾ ਖੁਸ਼ ਹੋਇਆ ਵੀ ਜਿਹੜੇ ਮੇਰੇ ਮਨਸੂਬੇ ਨੇ ਨਾ, ਹੋ ਸਕਦਾ ਇਹਨਾਂ ਚ ਮੈਂ ਸਫਲਤਾ ਹਾਸਲ ਕਰਨਾ, ਜੋ ਮੈਨੂੰ ਚਾਹੀਦਾ ਤੋਂ ਮਿਲ ਸਕਦਾ। ਅੱਛਾ ਵੀ ਤੇਰੇ ਮਨ ਦੀ ਕੋਈ ਚਾਹਤ ਹੈ? ਕਹਿੰਦਾ ਜੀ ਚਾਹਤ ਤਾਂ ਇੱਕੋ ਹੀ ਹੈ ਵੀ ਮੈਂ ਪੜ੍ਹਨਾ ਚਾਹੁੰਦਾ, ਵੀ ਮੈਂ ਬੁਲੰਦੀਆਂ ਤੇ ਜਾਣਾ ਚਾਹੁੰਦਾ, ਉੱਚ ਵਿਦਿਆ ਪੜ੍ਹਨਾ ਚਾਹੁੰਦਾ, ਤੇ ਯਤੀਮਖਾਨੇ ਹੋਣਾ। ਉਹ ਕਹਿੰਦਾ ਐਂ ਕਰ ਵੀ ਆਹ ਚੱਕ ਮੇਰਾ ਕਾਰਡ, ਵੀ ਮੇਰੇ ਕੋਲ ਆ ਜੀ, ਮੇਰੇ ਘਰੇ ਆ ਜੀ, ਜੋ ਤੈਨੂੰ ਚਾਹੀਦਾ ਮਿਲਜੂ। ਪਰ ਤੈਨੂੰ ਮੈਂ ਇੱਕ ਗੱਲ ਕਹਾਂਗਾ, ਜਿੱਥੇ ਤੂੰ ਅੱਜ ਖਾਲਸੇ ਧਰਮ ਦੀ ਗੱਲ ਕੀਤੀ ਹੈ ਨਾ, ਤੇ ਨਾਲ ਨਾਲ ਇਹ ਵੀ ਕਹਿ ਦਿਆ ਕਰ ਵੀ ਈਸਾਈ ਧਰਮ ਵੀ ਚੰਗਾ, ਈਸਾਈ ਧਰਮ ਵੀ ਚੰਗਾ, ਗੱਲ ਇੰਨੀ ਕੁ ਕਰਨੀ ਹੈ, ਤੂੰ ਮੇਰੇ ਕੋਲ ਆ ਜੀ। ਤੇ ਜਦੋਂ ਉਹ ਗਿਆ ਤਾਂ ਇੱਕ ਬਸਤਾ ਕੋਲ ਹੈ, ਉਹਦੇ ਵਿੱਚ ਇੱਕ ਪ੍ਰਸ਼ਾਦਾ ਪਾ ਲਿਆ। ਹੋ ਸਕਦਾ ਵੀ ਸਮਾਂ ਲੱਗ ਜੇ। ਤਾਂ ਜਦੋਂ ਜਾ ਕੇ ਐਸ ਐਸ ਅਮੋਲ ਬੈਠਾ, ਉਹ ਈਸਾਈ ਮਿਸ਼ਨਰੀ ਦਾ, ਪ੍ਰਚਾਰਕ ਦਾ ਜਿਹੜਾ ਘਰ ਦਾ ਪਾਲਤੂ ਕੁੱਤਾ, ਉਹ ਆ ਕੇ ਉਹਨੂੰ ਭੌਂਕਣ ਲੱਗ ਗਿਆ। ਉਹਨੇ ਆਪਣੇ ਬੈਗ ਵਿੱਚੋਂ ਰੋਟੀ ਕੱਢੀ, ਉਹਨੂੰ ਟੁੱਕੜ ਪਾ ਤੇ, ਪਰ ਉਹ ਜਿਹੜਾ ਪਾਲਤੂ ਕੁੱਤਾ ਸੀ ਰੋਟੀ ਨਹੀਂ ਖਾਂਦਾ। ਉਹ ਜਿਹੜਾ ਪ੍ਰਚਾਰਕ ਸੀ ਈਸਾਈ ਬਾਹਰ ਉੱਠ ਕੇ ਆਇਆ, ਉਹ ਸਾਰੀ ਘਟਨਾ ਨੂੰ ਵੇਖਦਾ ਸੀ ਤੇ ਪੁੱਛਣ ਲੱਗਿਆ, ਕਹਿੰਦਾ ਵੀ ਕੀ ਕਰਦਾ ਸੀ? ਕਹਿੰਦਾ ਜੀ ਤੁਹਾਡਾ ਪਾਲਤੂ ਕੁੱਤਾ ਭੌਂਕਦਾ ਸੀ ਤੇ ਰੋਕਣ ਵਾਸਤੇ ਆ ਘਰੋਂ ਪ੍ਰਸ਼ਾਦਾ ਲੈ ਕੇ ਆਇਆ ਤੇ ਪਾ ਰਿਹਾ ਸੀ ਤੇ ਖਾ ਲਿਆ ਇਹਨੇ। ਕਹਿੰਦਾ ਜੀ ਇਹਨੇ ਨਹੀਂ ਖਾਧਾ। ਕਹਿੰਦਾ ਇਹ ਖਾਏਗਾ ਵੀ ਨਹੀਂ, ਕਿਉਂ? ਕਹਿੰਦਾ ਵੀ ਇਹ ਮੇਰੇ ਟੁੱਕੜਾਂ ਤੇ ਪਲਣ ਵਾਲਾ, ਮੇਰੇ ਘਰ ਦੇ ਟੁੱਕੜਾਂ ਤੇ ਪਲਣ ਵਾਲਾ, ਇਹ ਬਗਾਨੇ ਟੁੱਕੜਾਂ ਤੇ ਪਲਣ ਵਾਲਾ ਨਹੀਂ। ਤੇ ਜਦੋਂ ਉਹ ਈਸਾਈ ਮਿਸ਼ਨਰੀ ਨੇ ਇਹ ਗੱਲ ਕੀਤੀ ਨਾ, ਉਹਦੀ ਕੰਡ ਤੇ ਮੋਢੇ ਤੇ ਹੱਥ ਰੱਖਿਆ ਹੋਇਆ ਸੀ, ਐਸ ਐਸ ਅਮੋਲ ਨੇ ਭਗਾ ਕੇ ਹੱਥ ਪਰੇ ਮਾਰਿਆ। ਕਹਿੰਦਾ ਜੇ ਤੇਰਾ ਪਾਲਤੂ ਕੁੱਤਾ ਦੂਜੇ ਦੇ ਟੁੱਕੜਾਂ ਤੇ ਪਲਣ ਵਾਲਾ ਨਹੀਂ, ਮੈਂ ਵੀ ਤੇਰੇ ਮਨ ਦੀਆਂ ਜਾਣ ਗਿਆ ਤੇ ਮੈਂ ਵੀ ਤੇਰੇ ਟੁੱਕੜਾਂ ਤੇ ਫਲਣ ਵਾਲਾ ਨਹੀਂ, ਜੋ ਲਵਾਂਗਾ ਉਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਲਵਾਂਗਾ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਤੇ ਇਹ ਮਾਰਗ ਦੇ ਚੱਲਣ ਵਾਸਤੇ ਖੁਰਾਕ ਸਤਿਗੁਰੂ